अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है मानक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघन विनाशन सोए आत्म रस जे जानही सो है खालस देव प्रभ मह मोह मह दास मह रंचक नाहिन भेव कहाँ बुद्ध प्रभ तुच्छ हमारी वर्ण सकै महमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहेब जी चौपाई और टहल बो सिंगल करे दंगियों फंगियों वै नह डरे माता पिता तिस आवे ताए सिंगन ते बहु ताहे अखाए और टहल बो सिंगन करे
वाहिगुरु जी का खालसा वाहिगुरु जी की फतेह पतित पावन भगत वत्सल पूर्ण परमेश्वर सतगुरु धन धन श्री गुरु नानक देव साहिब जी महाराज अमृत के दाते साहिब कमाल वालिए दो जहान सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मिक जोत जागदी जोत चावर छत्र सिंघासन तख्त दे मालक सतगुरु धन धन श्री गुरु ग्रंथ साहिब जी महाराज गुरु जी दे दरबार अंदर जुड़ बैठी सतगुरु जी दी साजी निवाजी गुरु खालसा गुरु रूप गुरु प्यारी साध संगत जियो आप जी कर्मा वाले हो जो गुरु जी दे दरबार अंदर हाजरियां भर के गुरु जी दे चरणा दे नमस्कार करके सतगुरु जी दा दर्शन महान तो महान ही करके अपने मनुखा जन्म नूं सफला कर रहे हो सतगुरु जी दे महान दरबार सज रहे है संध्या दे समय दे दीवान नित दी मर्यादा अनुसार सजाए गए हैं सतगुरु जी की तुरकी बाणी दे जाप होए है उपरंत अरदास गुरु जी ने अपने पावन पवित्र हुक्मनामे बख्श के संगतां नूं निहाल कीता हुण जो लड़ीवार रूप विच प्राचीन पंथ प्रकाश की कथा चल रही है जो गुरु खालसे की कथा है गुरु ते गुरु का खालसा एक रूप है पंथ ग्रंथ एक रूप है जिस खालसे नूं गुरु जी ने वड्याईयां बख्शियां हन अपना रूप दसदे होए कि खालसा मेरो मुख है अंग खालसे के हों बस्त सतसंग खालसा गुरु जी कहिंदे है साडा मुख है अंग आ जिहड़े कंधे हुंदे मोढे इन्हां नूं वी कहा जांदा है गुरु जी कहिंदे कहिण दा मतलब साडा इह शरीर है खालसा ते खालसे दे असीं सदा ही संग ਖਾਲਸੇ ਵਿੱਚ ਵਰਤ ਰਹੇ ਹਾਂ, ਨਾਲ ਵਰਤ ਰਹੇ ਆਪਣੇ ਖਾਲਸੇ ਨਾਲ, ਕਿਉਂਕਿ ਪਿਓ ਅਤੇ ਪੁੱਤਰ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ, ਇੱਕ ਹੀ ਖੂਨ ਦੌੜਦਾ ਹੈ ਰਗਾਂ ਦੇ ਵਿੱਚ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਜਨਮ ਦਿੱਤਾ ਹੈ, ਜਿਸ ਕਰਕੇ ਗੁਰੂ ਜੀ ਖਾਲਸੇ ਨਾਲ ਪ੍ਰੇਮ ਕਰਦੇ ਹਨ ਅਤੇ ਖਾਲਸਾ ਮਹਿਮਾ ਕੀਤੀ ਹੋਈ ਹੈ ਸ੍ਰੀ ਸਰਬਲੋਕ ਗ੍ਰੰਥ ਵਿੱਚ। ਇਸ ਤਰ੍ਹਾਂ ਸਾਧ ਸੰਗਤ ਜੀ, ਆਪ ਜੀ ਗੁਰੂ ਖਾਲਸੇ ਦੀ ਕਥਾ ਸਰਵਣ ਕਰ ਰਹੇ ਹੋ, ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ। ਭਾਈ ਸੁੱਖਾ ਸਿੰਘ ਜੀ ਦੇ ਮਾਤਾ ਪਿਤਾ ਨੇ ਉਹਨਾਂ ਦੇ ਕੇਸ ਕਤਲ ਕਰ ਦਿੱਤੇ। ਪਹਿਲਾਂ ਸੋਚਿਆ ਵੀ ਇਹਨਾਂ ਨੂੰ ਮਾਰ ਦੇਵਾਂ, ਫਿਰ ਸੋਚਿਆ ਵੀ ਇਹਨਾਂ ਨੂੰ ਮਾਰਾਂਗਾ ਤਾਂ ਪਾਪ ਲੱਗੇਗਾ, ਅਤੇ ਕਿਉਂ ਨਾ ਆਪ ਹੀ ਮਰ ਜਾਵਾਂ, ਮੇਰਾ ਹੀ ਮਰ ਜਾਣਾ ਠੀਕ ਹੈ। ਉਹ ਘਰ 'ਚੋਂ ਉੱਠ ਕੇ ਸਿੱਧੀ ਆ ਕੇ ਖੂਹ 'ਚ ਛਾਲ ਮਾਰੀ। ਖੂਹ ਅੱਜ ਹੈ ਉਸ ਬਾਏਮਾਨ ਮਾੜੀ ਕੰਬੋਗੀ ਪਿੰਡ ਤਰਨ ਤਾਰਨ ਜ਼ਿਲ੍ਹੇ ਵਿੱਚ। ਜਦੋਂ ਛਾਲ ਮਾਰੀ, ਉਹ ਹੁਣ ਪਾਣੀ 'ਚ ਡੋਬੇ ਨਾ, ਕਿਉਂਕਿ ਗੁਰੂ ਨੇ ਜਿਨ੍ਹਾਂ ਨੂੰ ਰੱਖਣਾ ਹੈ ਉਹ ਮਰ ਨਹੀਂ ਸਕਦੇ। ਹੁਣ ਵੈਸੇ ਵੀ ਪੰਥ ਦੀ ਇੰਨੀ ਸੇਵਾ ਲੈਣੀ ਸੀ ਉਹਨਾਂ ਕੋਲ, ਉਹ ਕਿਵੇਂ ਮਰ ਸਕਦੇ ਸਨ। ਬੜੀਆਂ ਪਲਟੀਆਂ ਮਾਰਦੇ ਹਨ ਪਾਣੀ ਵਿੱਚ ਡਿੱਗ ਕੇ ਵੀ ਮੈਂ ਡੁੱਬ ਜਾਵਾਂ, ਪਰ ਡੁੱਬਣ ਨਾ। ਅਖੀਰੀ ਉਹ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਵੀ ਤਰਖਾਣਾ ਦਾ ਮੁੰਡਾ ਸੁੱਖਾ ਸਿੰਘ ਜਿਹੜਾ ਛਾਲ ਮਾਰ ਕੇ ਉਹ ਮਰਨ ਲੱਗਾ ਹੈ। ਲੋਕ ਇਕੱਠੇ ਹੋ ਗਏ ਖੂਹ ਦੇ ਦੁਆਲੇ, ਰੱਸੀਆਂ ਸੁੱਟਣ, ਕਹਿਣ ਫੜ ਲਾ ਤੂੰ, ਇਹ ਕਵੇ ਮੈਂ ਫੜਨੀ ਨਹੀਂ ਹੈ ਰੱਸੀ, ਮੈਂ ਮਰ ਜਾਣਾ ਹੈ, ਮੈਂ ਰਹਿਣਾ ਨਹੀਂ ਹੈ ਦੁਨੀਆ 'ਤੇ, ਮੇਰੇ ਮਾਤਾ ਪਿਤਾ ਨੇ ਮੇਰੇ ਕੇਸ ਕਤਲ ਕਰ ਦਿੱਤੇ ਹੈ, ਮੇਰਾ ਕੀ ਜੀਣਾ ਹੈ। ਅਖੀਰੀ ਇਹਦਾ ਭਰਾ ਇੱਕ ਉੱਤਰ ਰਿਹਾ ਹੈ ਵਿੱਚ, ਉਹ ਇਹਨੂੰ ਫੜਨਾ ਚਾਹੁੰਦਾ, ਉਹ ਫੜ ਲਿਆ ਉਹਨੇ। ਇਹਨਾਂ ਨੂੰ ਇੱਕ ਸਿੰਘ ਨੇ ਆਇਆ, ਉਹਨੇ ਬੋਲੀ ਮਾਰੀ, ਕਹਿੰਦਾ ਉਹ ਸੁੱਖਾ ਸਿਆਂ ਕਿਉਂ ਜਾਈ ਮੌਤੇ ਮਰਦਾ ਹੈ, ਜੇ ਤੂੰ ਮਰਨਾ ਹੀ ਹੈ ਤਾਂ ਦੋ ਚਾਰ ਤੁਰਕ ਲੈ ਕੇ ਮਰ, ਇਹਨਾਂ ਦੇ ਸਿਰ ਚੜ੍ਹ ਕੇ ਮਰੇਗਾ ਤਾਂ ਉਹ ਕੀ ਮਿਲਣਾ, ਤੂੰ ਦੁਸ਼ਮਣਾਂ ਨੂੰ ਮਾਰ, ਜਿਨ੍ਹਾਂ ਦੁਸ਼ਮਣਾਂ ਨੇ ਸਾਡੇ ਗੁਰੂਆਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕਿੰਨੀਆਂ ਗੱਲਾਂ ਨਾਲ ਬੋਲੀ ਮਾਰੀ, ਮਨ 'ਚੋਂ ਸੋਚਿਆ ਵੀ ਠੀਕ ਕਹਿੰਦਾ ਹੈ। ਫਿਰ ਉਹ ਖੂਹ 'ਚੋਂ ਬਾਹਰ ਨਿਕਲਿਆ ਭਾਈ ਸੁੱਖਾ ਸਿੰਘ। ਉਸ ਦਿਨ ਤੋਂ ਹੀ ਇਹ ਧਾਰ ਲਈ ਵੀ ਘਰ 'ਚ ਰਹਿਣਾ ਨਹੀਂ, ਜਥੇ 'ਚ ਹੀ ਰਹਿਣਾ ਹੋਣਾ। ਫਿਰ ਉਹ ਜਥੇ 'ਚ ਜਾਣ ਤੋਂ ਪਹਿਲਾਂ ਵੀ ਜਾਵਾਂ ਕਿਵੇਂ, ਪਿੰਡ ਦਾ ਚੌਧਰੀ ਸਰਦਾਰ ਸੀ, ਉਹਦੇ ਕੋਲ ਘੋੜੀ ਬੜੀ ਇੱਕ ਵਧੀਆ ਸੀ, ਉਹ ਛੱਪੜ ਦੇ ਪਾਣੀ ਪਿਆਉਣ ਆਇਆ ਕਰੇ, ਉਹਦਾ ਨੌਕਰ। ਇਹ ਪਹਿਲਾਂ ਭੇਦ ਲੈਂਦਾ ਰਿਹਾ, ਫਿਰ ਇੱਕ ਦਿਨ ਕਹਿੰਦਾ ਵੀ ਮੈਂ ਪਾਣੀ ਪਿਆਉਣਾ ਹੈ ਘੋੜੀ ਨੂੰ, ਉਹ ਕਹਿੰਦੇ ਪਿਆਲਾ ਤੂੰ। ਇਹ ਸੁੱਖਾ ਸਿੰਘ ਨੇ ਮਾਰੀਆਂ ਅੱਡੀਆਂ, ਚੜ੍ਹ ਕੇ ਉਹਦੇ ਸਵਾਰ ਹੋ ਕੇ ਘੋੜੀ 'ਤੇ, ਘੋੜੀ ਨਠਾ ਕੇ ਸਿੱਧਾ ਹੀ ਸ਼ਾਮ ਸਿੰਘ ਜਿੱਥੇ ਨਾਰੋਵਾਲ ਵਾਲੇ ਜਥੇਦਾਰ ਸਨ ਉਹਨਾਂ ਕੋਲ ਆ ਗਏ। ਇੱਥੇ ਆ ਕੇ ਅੰਮ੍ਰਿਤ ਪਾਨ ਕੀਤਾ, ਫਿਰ ਬੜੀ ਜਿਹੜੀ ਸੇਵਾ ਕਰਿਆ ਕਰੇ, ਅਤੇ ਬਹੁਤ ਫੁਰਤੀਲਾ, ਬੜਾ ਹੱਥ ਖੁੱਲ੍ਹ ਗਿਆ, ਸਾਰੇ ਤਰ੍ਹਾਂ ਦੀ ਸ਼ਸਤਰ ਵਿੱਦਿਆ ਸਿੱਖ ਲਈ। ਜਿੱਥੇ ਦੁਸ਼ਟਾਂ ਨਾਲ ਯੁੱਧ ਕਰਿਆ ਕਰੇ ਉੱਥੇ ਜਿੱਤ ਗਈ ਆਇਆ ਕਰੇ। ਸੁੱਖਾ ਸਿੰਘ ਦੀ ਗੁੱਡੀ ਚੜ੍ਹ ਗਈ, ਚਾਰ ਛਪੇਰੇ ਭਾਈ ਸੁੱਖਾ ਸਿੰਘ, ਭਾਈ ਸੁੱਖਾ ਸਿੰਘ ਹੋਇਆ ਕਰੇ, ਨਾਮ ਬੜਾ ਹੋ ਗਿਆ ਭਾਈ ਸੁੱਖਾ ਸਿੰਘ ਜੀ ਦਾ। ਘੋੜੀ ਵਾਲੇ ਦਾ ਮੁੱਲ ਵੀ ਮੋੜਿਆ, ਉਹ ਲਾਹੌਰ ਵਿੱਚੋਂ ਮੋਹਰਾਂ ਕੋਈ ਕੰਧੇ 'ਤੇ ਚੁੱਕੀ ਜਾਂਦਾ ਸੀ, ਉਹਦੀ ਥੈਲੀ ਖੋ ਕੇ ਅਤੇ ਸਿੱਧਾ ਦਾਲ ਵਿੱਚ ਆ ਰਲਿਆ। 300 ਰੁਪਇਆ ਘੋੜੀ ਦਾ ਮੁੱਲ ਲਾਇਆ, ਉਹ ਚੌਧਰੀ ਨੂੰ ਵੀ ਖੁਸ਼ ਕੀਤਾ। ਸੰਗਤਾਂ ਦੀ ਬੜੀ ਸੇਵਾ ਕਰਿਆ ਕਰੇ, ਮਨ 'ਚ ਮਾਣ ਥੋੜ੍ਹਾ ਵੀ ਨਹੀਂ ਵੀ ਮੈਂ ਹੁਣ ਬੜਾ ਸੂਰਮਾ ਹਾਂ ਅਤੇ ਮੈਨੂੰ ਸੇਵਾ ਦੀ ਕੀ ਲੋੜ ਹੈ, ਸੇਵਾ ਬੜੀ ਕਰਿਆ ਕਰੇ। ਸਿਆਣੇ ਸਿੰਘਾਂ ਦੇ, ਬਜ਼ੁਰਗ ਸਿੰਘਾਂ ਦੇ ਇਸ਼ਾਰੇ ਨਿਚੋੜਿਆ ਕਰੇ, ਨਾਲੇ ਚਰਨ ਧੋਇਆ ਕਰੇ, ਸਿੱਖਾਂ ਵਾਸਤੇ ਲੱਕੜਾਂ ਸੁੱਟਿਆ ਕਰੇ, ਵੀ ਸਿਆਲ ਦੇ ਵਿੱਚ ਅੱਗ ਸੇਕਣ ਵਾਸਤੇ, ਭੋਜਨ ਪ੍ਰਸ਼ਾਦੇ ਵਾਸਤੇ ਜਿਹੜਾ ਹੈ ਅਨਾਜ ਲਿਆ ਕਰੇ, ਹਰ ਪ੍ਰਕਾਰ ਦੀ ਸੇਵਾ ਕਰਿਆ ਕਰਦਾ। ਬਾਣੀ ਵੀ ਬੜੀ ਕੰਠ ਸੀ, ਕੀਰਤਨ ਵੀ ਕਰ ਲੈਂਦੇ ਸਨ ਭਾਈ ਸੁੱਖਾ ਸਿੰਘ ਜੀ। ਇਸ ਤਰ੍ਹਾਂ ਬੇਅੰਤ ਕਮਾਈ ਦੇ ਹੋਣ ਦੇ ਕਰਕੇ ਪੰਥ ਦੀ ਇੰਨੀ ਸੇਵਾ ਕੀਤੀ। ਫਿਰ ਜਦੋਂ ਗੁਰੂ ਦੀ ਕਿਰਪਾ ਨਾਲ ਕੁਝ ਸਮਾਂ ਬੀਤ ਜਾਂਦਾ ਹੈ, ਚੜ੍ਹਦੀ ਕਲਾ ਨਾਲ ਕਿਸੇ ਵੇਲੇ ਤਾਂ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਆਪ ਠੇਡਾ ਲੱਗ ਜਾਂਦਾ ਹੈ, ਕਿਸੇ ਵੇਲੇ ਉਹ ਰੱਬ ਦਾ ਭਾਣਾ ਹੀ ਵਰਤ ਜਾਂਦਾ ਹੈ ਵੀ ਕਸੂਰ ਕੋਈ ਨਹੀਂ ਹੁੰਦਾ ਅਤੇ ਨਾਮ ਲੱਗ ਜਾਂਦਾ ਹੈ ਝੂਠਾ। ਇਸੇ ਤਰ੍ਹਾਂ ਹੀ ਭਾਈ ਸੁੱਖਾ ਸਿੰਘ ਜੀ ਨਾਲ ਹੋਈ ਉਹ ਜਿਵੇਂ ਪ੍ਰਸੰਗ ਅੱਜ ਆ ਰਿਹਾ ਹੈ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਔਰ ਟਹਿਲ ਬੋ ਸਿੰਘਣ ਕਰੇ।
ਭਾਈ ਸੁੱਖਾ ਸਿੰਘ ਜੀ ਸਾਰੇ ਸਿੰਘਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਿਆ ਕਰਦੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਹੈ ਵੀ ਕੀ ਦੱਸੀਏ ਭਾਈ ਸੁੱਖਾ ਸਿੰਘ ਜੀ ਦੀ ਸੇਵਾ ਬਾਰੇ। ਉਹ ਜਿਵੇਂ ਬਚਨ ਹੈ ਸਤਿਗੁਰ ਜੀ ਦੇ, ਗੁਰ ਸੇਵਾ ਤਪਾ ਸਿਰ ਤਪਸਾਰ, ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਉਹ ਮਾਲਕ ਸੇਵਾ ਨਾਲ ਬਹੁਤ ਹੀ ਜਲਦੀ ਮਨ ਵਿੱਚ ਵੱਸਦਾ ਹੈ। ਭਾਈ ਸੁੱਖਾ ਸਿੰਘ ਜੀ ਨਾਮ ਦੀ ਕਮਾਈ ਵੀ ਕਰਦੇ, ਸੇਵਾ ਵੀ ਬਹੁਤ ਤਰ੍ਹਾਂ ਦੀ ਕਰਦੇ।
ਟੰਗਿਆਂ ਫੰਗਿਆਂ ਵੈਨ ਡਰੇ,
ਜਿਹੜੇ ਹੁਣ ਗੁਰੂ ਦੇ ਚਰਨ ਪਕੜ ਲੈਂਦੇ ਆ ਗੁਰੂ ਵਾਲੇ ਬਣ ਜਾਂਦੇ ਹੈ, ਜਿਨ੍ਹਾਂ ਨੂੰ ਗੁਰੂ ਦਾ ਆਸਰਾ ਹੋ ਜਾਂਦਾ, ਜਿਹਦਾ ਮਾਲਕ ਵੱਡਾ ਹੋ ਜੇ ਉਹਨੂੰ ਕਦੀ ਨੌਕਰ ਚਾਕਰ ਨੂੰ ਕੋਈ ਡਰ ਨਹੀਂ ਰਹਿੰਦਾ ਕਿਸੇ ਦਾ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਬੜੇ ਬਹਾਦਰ ਹੋ ਗਏ। ਦੰਗਿਓਂ ਲੜਾਈ ਅਤੇ ਫਸਾਦ ਧਰਮ ਦੇ ਯੁੱਧ ਤੋਂ ਪਿੱਛੇ ਤੇ ਹਟਦੇ ਨਹੀਂ ਹਨ।
ਮਾਤਾ ਪਿਤਾ ਤਿਸ ਆਵੇਂ ਤਾਏ,
ਇਹਦੇ ਜਿਹੜੇ ਮਾਤਾ ਪਿਤਾ ਇਹਨੇ ਤੇ ਮਿਲਣਾ ਗਿਲਣਾ ਛੱਡਿਆ ਸੀ, ਪਰ ਭਾਈ ਸੁੱਖਾ ਸਿੰਘ ਜੀ ਦੇ ਮਾਤਾ ਪਿਤਾ ਮੋਹ ਦੇ ਬੱਜੇ ਉਹ ਇਹਦੇ ਮਗਰ ਮਗਰ ਕਦੀ ਜਥੇ ਵਿੱਚ ਆਇਆ ਕਰਦੇ ਇਹਨੂੰ ਵੇਖਣ ਵਾਸਤੇ।
ਸਿੰਘਨ ਤੇ ਬਹੁਤ ਆਹੇ ਅਖਾਏ,
ਤੇ ਸਿੰਘਾਂ ਤੋਂ ਉਹ ਬਹੁਤ ਅਖਾਉਂਦੇ। ਇਹ ਸੁੱਖਾ ਸਿੰਘ ਨੂੰ ਸਮਝਾਓ ਇਹ ਪੁੱਤਰ ਫਿਰ ਵੀ ਅਸੀਂ ਤੈਨੂੰ ਜਨਮ ਦਿੱਤਾ, ਸਾਨੂੰ ਮਿਲਿਆ ਗਿਲਿਆ ਕਰ, ਇਹ ਤੂੰ ਘਰ ਵਾਪਸ ਆਇਆ ਕਰ। ਇਸ ਤਰ੍ਹਾਂ ਬੜੇ ਤਰ੍ਹਾਂ ਦੀਆਂ ਗੱਲਾਂ ਜੀਆਂ ਬਣਾ ਬਣਾ ਕੇ ਉਹ ਸਿੱਖਾਂ ਨੂੰ ਕਹਿੰਦੇ ਵੀ ਸਿੱਖਾਂ ਕੋ ਘਵਾਉਂਦੇ ਵੀ ਸੁੱਖਾ ਸਿੰਘ ਨੂੰ ਕਹੋ ਵੀ ਘਰੇ ਵੀ ਗੇੜਾ ਮਾਰ।
ਦੋਹਰਾ ਮਾਤਾ ਪਿਤਾ ਤਿਸ ਆਏ ਕੈ,
ਇਸ ਤਰ੍ਹਾਂ ਇਹਦੇ ਮਾਤਾ ਪਿਤਾ ਜੀ ਆ ਕਰਕੇ
ਸਿੰਘਣ ਤੇ ਸੁਖਾਏ,
ਤੇ ਉਹ ਸਿੰਘਾਂ ਤੋਂ ਬੜੇ ਤਰ੍ਹਾਂ ਦੀਆਂ ਗੱਲਾਂ ਕਹਾਉਂਦੇ ਵੀ ਸੁੱਖਾ ਸਿੰਘ ਨੂੰ ਸਮਝਾਓ ਫਿਰ ਵੀ ਮਾਂ ਪਿਓ ਹੀ ਹੈ।
ਲੈ ਗਏ ਆਪਣੇ ਘਰ ਵਿਖੇ,
ਇਸ ਤਰ੍ਹਾਂ ਜਥੇ ਵਿੱਚ ਆਏ ਤੇ ਜਥੇ ਵਿੱਚ ਕਹਿਣ ਲੱਗੇ ਵੀ ਮੁਖੀ ਸਿੰਘਾਂ ਨੂੰ ਬਾਬਾ ਜੀ ਇਹ ਸੁੱਖਾ ਸਿੰਘ ਦੀ ਹੀ ਸ਼ਾਦੀ ਕੀਤੀ ਸੀ 12 ਸਾਲ ਦੀ ਉਮਰ ਵਿੱਚ, ਤੇ ਉਹ ਬਹੂ ਅਜੇ ਤੱਕ ਨਹੀਂ ਲਿਆਉਂਦੀ, ਹੁਣ ਇਹ ਥੋੜ੍ਹੀ ਉਮਰ 'ਚ ਵੱਡੀ ਹੋ ਗਈ ਹੈ, ਅਤੇ ਇਹਨੂੰ ਕਹੋ ਵੀ ਇਹ ਘਰ ਜਾਵੇ ਅਤੇ ਇਹਦਾ ਮੁਕਲਾਵਾ ਲੈ ਆਈਏ, ਇਹ ਬਹੂ ਘਰ ਲੈ ਆਈਏ, ਨੌ ਨੂੰ ਜਦੋਂ ਘਰ ਲੈ ਆਵਾਂਗੇ ਫਿਰ ਇਹਦੀ ਮਰਜ਼ੀ ਘਰ ਰਹੇ ਜਾਂ ਤੁਹਾਡੇ ਕੋਲ ਰਹੇ ਆ ਜਾਵੇ। ਇਸ ਤਰ੍ਹਾਂ ਤੁਸੀਂ ਇਹਨੂੰ ਨਾ ਕਹੋ ਵੀ ਇਹ ਸਾਡੇ ਨਾਲ ਚੱਲਿਆ ਜਾਵੇ, ਇਹ ਘਰ ਉਹ ਜਿਹੜੀ ਨੌਂ ਅਸੀਂ ਵਿਆਹੀ ਹੈ ਤੂੰ ਘਰ ਲੈ ਆਈਏ। ਇਸ ਤਰ੍ਹਾਂ ਕਹਿ ਕਰਕੇ ਭਾਈ ਸੁੱਖਾ ਸਿੰਘ ਜੀ ਨੂੰ ਜੱਥੇ ਵਿੱਚੋਂ ਲੈ ਗਏ ਹਨ।
ਮੁਕਲਾਵਾ ਕਰਵਾਏ,
ਅਤੇ ਉਹ ਮੁਕਲਾਵਾ ਕਰਵਾ ਦਿੱਤਾ, ਕਿਉਂਕਿ ਵਿਆਹ ਪਹਿਲਾਂ ਹੋ ਜਾਂਦਾ ਸੀ ਛੋਟੀ ਉਮਰ 'ਚ ਅਤੇ ਸ਼ਾਦੀ ਹੋ ਜਾਣੀ, ਪਰ ਜਦੋਂ ਉਮਰ ਥੋੜ੍ਹੀ ਵੱਡੀ ਹੋਣੀ ਕੋਈ 18-19 ਸਾਲ ਦੀ, ਫਿਰ ਜਿਹੜਾ ਮੁਕਲਾਵਾ ਇਸ ਤਰ੍ਹਾਂ ਨੌਂ ਘਰ ਲੈ ਆਉਣੀ ਉਹ ਮੁਕਲਾਵਾ ਕਰਵਾ ਦਿੱਤਾ ਹੈ।
ਚੌਪਈ ਅਬੇਰ ਸਵੇਰ ਸੋ ਘਰ ਮੈਂ ਜਾਵੇ,
ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਉਹ ਜੱਥੇ ਵਿੱਚ ਰਹਿੰਦੇ ਸਨ, ਜਿਸ ਕਰਕੇ ਹਨੇਰੇ ਸਵੇਰੇ ਰਾਤ ਬਰਾਤੇ ਕਿਤੇ ਘਰ ਜਾਂਦੇ ਕਦੀ ਕਦੀ।
ਤੁਰਕਣ ਡਰ ਫਿਰ ਦਲ ਮੈਂ ਆਵੇ,
ਕਿਉਂਕਿ ਤੁਰਕਾਂ ਦਾ ਬੜਾ ਡਰ ਖੌਫ ਸੀ। ਤੁਰਕ ਜਿਹੜਾ ਸਿੰਘ ਨਾਮ ਦੀ ਕੋਈ ਇੱਕ ਜਣਾ ਮਿਲ ਜਾਂਦਾ ਉਹ ਤਾਂ ਛੱਡਦੇ ਨਹੀਂ ਸੀ, ਅਤੇ ਸਿੰਘ ਜਿਹੜੇ ਉਹ ਜੱਥਿਆਂ ਵਿੱਚ ਰਿਹਾ ਕਰਦੇ ਕਿੰਨੇ ਕਿੰਨੇ ਜਾਣੇ। ਇਸ ਤਰ੍ਹਾਂ ਉਹ ਖੌਫ ਦੇ ਕਰਕੇ ਭਾਈ ਸੁੱਖਾ ਸਿੰਘ ਕਦੇ ਕਦੇ ਘਰ ਗੇੜਾ ਮਾਰਦਾ, ਫਿਰ ਜੱਥੇ ਵਿੱਚ ਹੀ ਵਾਪਸ ਆ ਜਾਂਦਾ।
ਸਮ ਪਾਏ ਉਸ ਬੇਟੀ ਭਈ।
ਇਸ ਤਰ੍ਹਾਂ ਵਿਆਹ ਨੂੰ ਕੁਝ ਸਮਾਂ ਲੰਘਿਆ ਤੇ ਭਾਈ ਸੁੱਖਾ ਸਿੰਘ ਜੀ ਦੇ ਘਰ ਇੱਕ ਲੜਕੀ ਪੈਦਾ ਹੋਈ।
ਆਪ ਮੋਈ ਕੇ ਨਾਰ ਮਾਰ ਦਈ।
ਕਵੀ ਜੀ ਕਹਿੰਦੇ ਆ ਵੀ ਉਹ ਜਿਹੜੀ ਭਾਈ ਸੁੱਖਾ ਸਿੰਘ ਜੀ ਦੇ ਘਰ ਉਹ ਲੜਕੀ ਪੈਦਾ ਹੋਈ, ਪਤਾ ਨਹੀਂ ਕਿ ਉਹ ਮਰੀ ਜਿਹੜੀ ਜੰਮੀ ਸੀ ਜਾਂ ਉਹ ਜਦੋਂ ਜਨਮ ਹੋਇਆ ਉਦੋਂ ਮਰ ਗਈ ਜਾਂ ਕਿ ਉਹਦੀ ਘਰਵਾਲੀ ਨੇ ਮਾਰ ਦਿੱਤੀ, ਇਸ ਗੱਲ ਦਾ ਕੋਈ ਨਿਰਣਾ ਨਹੀਂ ਹੋਇਆ। ਕਿਉਂ? ਉਹ ਸਾਧ ਸੰਗਤ ਜੀ ਉਸ ਸਮੇਂ ਤੁਰਕਾਂ ਦਾ ਬੜਾ ਜ਼ੋਰ ਸੀ, ਉਹ ਸਿੱਖਾਂ ਦੀਆਂ ਹਿੰਦੂਆਂ ਦੀਆਂ ਕੁੜੀਆਂ ਚੁੱਕ ਕੇ ਲੈ ਜਾਂਦੇ। ਇਸੇ ਤਰ੍ਹਾਂ ਲੋਕ ਵੀ ਬੜੇ ਇਸੇ ਤਰ੍ਹਾਂ ਦੇ ਸੁਭਾਅ ਦੇ ਸਨ ਵੀ ਕੀ ਇਹਨੂੰ ਵਿਆਹਾਂਗੇ, ਦਾਜ ਦੇਵਾਂਗੇ, ਇੰਨਾ ਖਰਚਾ ਕਿੱਥੋਂ ਕਰਾਂਗੇ, ਜਿਸ ਕਰਕੇ ਉਹ ਲੋਕ ਲੜਕੀਆਂ ਉਸ ਸਮੇਂ ਵੀ ਮਾਰ ਦਿੰਦੇ ਸਨ। ਕਵੀ ਜੀ ਉੱਥੇ ਇਹੀ ਕਹਿ ਰਹੇ ਹੈ ਵੀ ਭਾਈ ਸੁੱਖਾ ਸਿੰਘ ਜੀ ਦੇ ਘਰ ਇੱਕ ਲੜਕੀ ਪੈਦਾ ਹੋਈ, ਰੱਬ ਜਾਣੇ ਵੀ ਉਹ ਜੋ ਜੰਮੀ ਹੈ ਉਦੋਂ ਹੀ ਮਰੀ ਸੀ ਜਾਂ ਜਨਮ ਲੈਂਦਿਆਂ ਮਰ ਗਈ ਜਾਂ ਉਹਦੀ ਘਰਵਾਲੀ ਨੇ ਮਾਰ ਦਿੱਤੀ ਹੈ, ਇਸ ਗੱਲ ਦਾ ਕੋਈ ਨਿਰਣਾ ਨਹੀਂ ਹੋਇਆ, ਪਤਾ ਨਹੀਂ ਲੱਗਾ।
ਜਹਿ ਚਰਚਾ ਖਾਲਸੇ ਮੈਂ ਆਈ।
ਇਹ ਜਿਹੜੀ ਚਰਚਾ ਕਹੀਏ ਖਬਰ ਹੈ ਉਹ ਖਾਲਸੇ ਜੱਥੇ ਵਿੱਚ ਆ ਗਈ ਵੀ ਭਾਈ ਸੁੱਖਾ ਸਿੰਘ ਦੇ ਘਰ ਇੱਕ ਲੜਕੀ ਹੋਈ ਸੀ, ਇਸ ਤਰ੍ਹਾਂ ਉਹ ਚੜ੍ਹਾਈ ਕਰ ਗਈ ਹੈ।
ਬਰਤਨ ਸ਼ੂਹਣ ਤੇ ਦਿਓ ਹਟਾਈ।
ਉਹਨਾਂ ਨੇ ਉਹ ਖਬਰ ਜਦੋਂ ਆ ਗਈ ਵੀ ਲੜਕੀ ਮਰ ਗਈ ਹੈ, ਹੁਣ ਇਹ ਗੱਲ ਦਾ ਪਤਾ ਹੈ ਨਹੀਂ ਵੀ ਰੱਬ ਵੱਲੋਂ ਮਰੀ ਜਾਂ ਮਾਰ ਦਿੱਤੀ ਹੈ, ਜਦੋਂ ਖਾਲਸੇ ਵਿੱਚ ਖਬਰ ਆਈ ਤੇ ਖਾਲਸਾ ਭਾਈ ਸੁੱਖਾ ਸਿੰਘ ਜੀ ਨੂੰ ਦੋਸ਼ੀ ਜਾਣ ਕੇ ਤੇ ਪਰੇ ਕਰ ਦਿੱਤਾ, ਕਹਿਣ ਉਹਨੂੰ ਪਹਿਲਾਂ ਤਾਂ ਕਿੱਥੇ ਸਾਰੀ ਸੇਵਾ ਕਰਿਆ ਕਰੇ, ਬਾਟੇ ਛੂਹਣ ਤੋਂ ਹੀ ਪਿੱਛੇ ਹਟਾ ਦਿੱਤਾ, ਕਹਿੰਦੇ ਪਿੱਛੇ ਹੱਡ ਤੇਰਾ ਕੋਈ ਸਾਡੇ ਨਾਲ ਲੇਖਾ ਦੇਖਾ ਨਹੀਂ ਹੈ। ਨੜੀ ਮਾਰ ਕੁੜੀ ਮਾਰ ਨਾਲ ਜਿਹੜਾ ਮੇਲ ਨਹੀਂ ਸਿੰਘਾਂ ਦਾ, ਅਤੇ ਤੂੰ ਹੁਣ ਕੁੜੀ ਮਾਰ ਹੈ ਇਸ ਕਰਕੇ ਤੂੰ ਪਿੱਛੇ ਹਟ ਜਾ, ਬਾਟੇ ਛੂਹਣ ਤੋਂ ਵੀ ਜਿਹੜਾ ਹੈ ਪਿੱਛੇ ਹਟਾ ਦਿੱਤਾ, ਹੁਣ ਕਹਿੰਦੇ ਵੱਖਰਾ ਹੀ ਬਹਿ, ਤੂੰ ਸਾਡੇ ਨਾਲ ਨਾ ਬਹਿ।
ਕਹੇ ਖਾਲਸਾ ਕੰਨਿਆ ਮਾਰੀ।
ਖਾਲਸਾ ਇਹ ਕਵੇ ਭਾਈ ਸੁੱਖਾ ਸਿੰਘ ਵੀ ਖਾਲਸਾ ਜੀ ਮੇਰਾ ਕਸੂਰ ਕੀ, ਮੈਂ ਕੀਤਾ ਕੀ ਹੈ, ਉਹ ਕਿਆ ਉਹ ਅੱਗੋਂ ਕਹਿ ਦੇਣ ਉਹ ਤੂੰ ਤੇ ਕੁੜੀ ਮਾਰ ਹੈ, ਇਸ ਤਰ੍ਹਾਂ ਖਾਲਸਾ ਕਹਿ ਦੇਵੇ ਤੂੰ ਤੇ ਆਪਣੀ ਲੜਕੀ ਨੂੰ ਜਿਹੜਾ ਮਾਰਿਆ ਹੈ ਜੰਮਦਿਆਂ ਹੀ।
ਰੀਤ ਖਾਲਸੇ ਕੀ ਹੈ ਬਿਗਾਰੀ।
ਤੂੰ ਤੇ ਸਾਰੀ ਖਾਲਸੇ ਦੀ ਰੀਤ ਜਿਹੜੀ ਮਰਿਆਦਾ ਹੈ ਰੋ ਰੀਤੀ ਵਿਗਾੜ ਦਿੱਤੀ ਹੈ, ਕਿਉਂਕਿ ਰਹਿਤ ਮਰਿਆਦਾ ਵਿੱਚ ਦੱਸਿਆ ਜਾਂਦਾ ਹੈ ਨੜੀ ਮਾਰ ਕੁੜੀ ਮਾਰ ਇਹਨਾਂ ਦੇ ਨਾਲ ਮੇਲ ਨਹੀਂ ਕਰਨਾ ਹੈ। ਨੜੀ ਮਾਰ ਕੌਣ ਹੁੰਦੇ? ਜਿਹੜੇ ਆ ਤੰਬਾਕੂ ਹੁੱਕਾ ਪੀਣ ਵਾਲੇ, ਬੀੜੀਆਂ ਫੁੱਕਣ ਵਾਲੇ, ਉਹ ਹੁੰਦੇ ਨੜੀ ਮਾਰ। ਅਤੇ ਜਿਹੜੇ ਕੁੜੀ ਮਾਰ ਜਿਹੜੇ ਲੜਕੀਆਂ ਮਾਰ ਦਿੰਦੇ ਜੰਮਦੀਆਂ ਜਾਂ ਭਰੂਣ ਹੱਤਿਆ ਕਰਦੇ, ਉਹਨਾਂ ਦੇ ਨਾਲ ਖਾਲਸੇ ਨੇ ਮੇਲ ਨਹੀਂ ਕਰਨਾ, ਐਸਾ ਗੁਰੂ ਜੀ ਦੇ ਘਰ ਦੀ ਰਹਿਤ ਮਰਿਆਦਾ ਦੱਸੀ ਜਾਂਦੀ ਹੈ। ਖਾਲਸਾ ਕਹਿੰਦੇ ਹੈ ਵੀ ਇਹ ਸੁੱਖਾ ਸਿੰਘ ਵੀ ਮੇਰਾ ਕਸੂਰ ਕੀ ਹੈ, ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ। ਉਹ ਕਹਿੰਦੇ ਤੂੰ ਪਿੱਛੇ ਹਟ, ਸਾਡੇ ਕਿਸੇ ਚੀਜ਼ ਨੂੰ ਹੱਥ ਲਾਉਣ ਦੀ ਜ਼ਰੂਰਤ ਨਹੀਂ, ਸਾਡੇ ਵਿੱਚ ਬਹਿ ਨਾ, ਤੂੰ ਤਾਂ ਲੜਕੀ ਆਪਣੀ ਮਾਰੀ ਹੈ।
ਪੰਥ ਖਾਲਸਾ ਮੁੱਖ ਨਾ ਲਗਾਵੇ।
ਇਸ ਤਰ੍ਹਾਂ ਖਾਲਸਾ ਪੰਥ ਜਿਹੜਾ ਹੈ ਭਾਈ ਸੁੱਖਾ ਸਿੰਘ ਜੀ ਨੂੰ ਮੂੰਹ ਨਹੀਂ ਲਾਉਂਦਾ, ਨੇੜੇ ਨਹੀਂ ਬਿਠਾਉਂਦਾ। ਹੁਣ ਕੋਈ
ਕੁੜੀ ਮਾਰ ਕਹਿ ਦੂਰ ਬਿਠਾਵੇ।
ਚੱਲ ਕੁੜੀ ਮਾਰਾ ਪਿੱਛੇ ਹਟ ਜਾ, ਆਪਣੀ ਲੜਕੀ ਨੂੰ ਮਾਰਨ ਵਾਲਿਆ ਤੂੰ ਨਾ ਸਾਡੇ ਕੋਲ ਬੈਠ, ਇਸ ਤਰ੍ਹਾਂ ਟੋਕ ਕੇ ਪਿੱਛੇ ਕਰ ਦਿੰਦੇ ਭਾਈ ਸੁੱਖਾ ਸਿੰਘ ਨੂੰ।
ਬਖਸ਼ੇ ਨਾ ਖਾਲਸਾ ਬਿਨੇ ਕਰ ਰਹੇ ਹੋ।
ਇਸ ਤਰ੍ਹਾਂ ਇਹ ਬੜੀਆਂ ਬੇਨਤੀਆਂ ਕਰਦਾ, ਖਾਲਸਾ ਜੀ ਮੇਰੇ ਕੋਈ ਗਲਤੀ ਨਹੀਂ ਹੈ, ਮੈਨੂੰ ਪਤਾ ਨਹੀਂ ਹੈ ਇਹ ਕੀ ਤੁਸੀਂ ਕਹਿ ਰਹੇ ਹੋ, ਮੈਨੂੰ ਤਾਂ ਪਤਾ ਵੀ ਨਹੀਂ ਮੇਰੀ ਲੜਕੀ ਹੋਈ ਕਦੋਂ ਹੈ। ਇਸ ਤਰ੍ਹਾਂ ਇਹ ਬੜੀਆਂ ਬੇਨਤੀਆਂ ਕਰਦਾ, ਹੱਥ ਜੋੜਦਾ ਹੈ, ਪਰ ਉਹ ਖਾਲਸਾ ਸਿੰਘ ਮੰਨਦੇ ਨਹੀਂ ਇਹਦੀ ਗੱਲ ਨੂੰ।
ਖਾਏ ਅੰਦੇਸੋ ਸਿੰਘ ਕੋ ਗਇਓ।
ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੂੰ ਇਹ ਗੱਲ ਦਾ ਬੜਾ ਅੰਦੇਸਾ ਸੰਸਾ ਖਾ ਗਿਆ, ਬੜੀ ਚਿੰਤਾ ਹੋਣ ਲੱਗੀ ਅਤੇ ਚਿੰਤਾ ਜਿਹਾ ਬਰਾਬਰ ਹੈ ਜਿਹੜੀ ਸਾਧ ਸੰਗਤ ਜੀ ਮੌਤ ਹੋ ਜਾਣੀ ਇਹ ਤਾਂ ਚੰਗੀ ਹੈ, ਜਿਹੜੀ ਚਿੰਤਾ ਕਰੀ ਜਾਣੀ ਨਿੱਤ ਮਰਨ ਵਾਲੀ ਗੱਲ ਹੈ, ਨਿੱਤ ਬੰਦਾ ਮਰਦਾ ਹੈ ਚਿੰਤਾ ਵਾਲਾ। ਇਸ ਤਰ੍ਹਾਂ ਇਹ ਖਾਲਸੇ ਦੀ ਇਹ ਗੱਲ ਸੁਣ ਕੇ ਵੀ ਮੈਂ ਕੀਤਾ ਤਾਂ ਕੁਝ ਹੈ ਨਹੀਂ, ਇਹ ਮੈਨੂੰ ਇੱਦਾਂ ਕਹੀ ਜਾਂਦੇ ਹੈ। ਅਤੇ ਸਾਧ ਸੰਗਤ ਜੀ ਜਿਹੜੇ ਜੱਥਿਆਂ ਵਿੱਚ ਰਹਿੰਦੇ ਹੈ ਨਾ ਸਿੰਘ, ਉਹਨਾਂ ਨੂੰ ਇਹ ਭਾਵਨਾ ਦਾ ਪਤਾ ਹੈ ਵੀ ਜਦੋਂ ਗੁਰੂ ਕੇ ਖਾਲਸੇ ਸਿੰਘਾਂ ਵਿੱਚ ਰਹੀਏ, ਜੇ ਉੱਥੇ ਅਣਬਣ ਹੋ ਜੇ ਤਾਂ ਦਿਨ ਕੱਟਣੇ ਬੜੇ ਔਖੇ ਹੋ ਜਾਂਦੇ ਹੈ, ਕਿਉਂਕਿ ਗੁਰੂ ਘਰ ਹੀ ਹੈ ਸਭ ਨੂੰ ਮਾਣ ਦੇਣ ਵਾਲਾ। ਅਤੇ ਜਿਹਦਾ ਹੁਣ ਗੁਰੂ ਘਰ 'ਚ ਵੀ ਜਿਹਨੂੰ ਪਰੇ ਕੀਤਾ ਜਾਵੇ, ਸਾਰੇ ਕੋਈ ਗੱਲ ਨਾ ਕਰੇ, ਵੱਖਰਾ ਬਵੇ, ਉਹਦੇ ਮਨ 'ਚ ਇਹ ਗੱਲਾਂ ਆਉਂਦੀਆਂ ਰਹਿੰਦੀਆਂ ਵੀ ਮੈਨੂੰ ਤਾਂ ਗੁਰੂ ਘਰ ਨਹੀਂ ਢੋਈ ਹੈ, ਅਤੇ ਇਸ ਲੋਕ ਨਹੀਂ ਢੋਈ ਤਾਂ ਉਸ ਲੋਕ ਕਿੱਥੋਂ ਢੋਈ ਹੋਣੀ ਹੈ, ਇਹ ਤਾਂ ਗੁਰੂ ਦੇ ਸਿੰਘ ਨਹੀਂ ਮੈਨੂੰ ਜਿਹੜਾ ਮੰਨਣ ਡੇ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਦੇ ਮਨ 'ਚ ਬੜਾ ਸੰਦੇਸ਼ਾ ਹੋ ਗਿਆ, ਚਿੰਤਾ ਹੋ ਗਈ।
ਜਤੀ ਚੜ੍ਹੀ ਥੀ ਸਿੰਘ ਕੀ ਬਾਤ,
ਜਿੰਨੀ ਭਾਈ ਸੁੱਖਾ ਸਿੰਘ ਜੀ ਦੀ ਗੁੱਡੀ ਚੜ੍ਹੀ ਸੀ ਨਾ, ਜਿੰਨੀ ਗੱਲ ਸੀ ਕਿ ਭਾਈ ਸੁੱਖਾ ਸਿੰਘ ਬੜਾ ਬਹਾਦਰ ਸੂਰਬੀਰ ਹੈ, ਆ ਜੰਗ ਯੁੱਧ ਕਰਦਾ ਹੈ, ਖਜ਼ਾਨੇ ਲੁੱਟ ਕੇ ਲਿਆਉਂਦਾ ਹੈ ਤੁਰਕਾਂ ਦੇ, ਫਿਰ ਸੇਵਾ ਬੜੀ ਕਰਦਾ ਹੈ, ਹਰ ਪ੍ਰਕਾਰ ਦੀ ਸੇਵਾ ਦੇ ਵਿੱਚ ਹੱਥ ਵਟਾਉਂਦਾ ਹੈ, ਉਹ ਜਿੰਨਾ ਨਾਮ ਸੀ, ਜਿੰਨਾ ਜਿਹੜਾ ਹੈ ਉਹ ਗੁੱਡੀ ਚੜ੍ਹੀ ਹੋਈ ਸੀ।
ਤਤੀ ਉਸੇ ਪਈ ਨੀਚੀ ਜਾਤ,
ਤਿਤੀ ਉਨੀ ਜਿਹੜੀ ਹੈ ਉਹ ਚੜ੍ਹਦੀ ਜਿਹੜੀ ਚਵੱਗਣ ਚੜ੍ਹੀ ਸੀ ਉਹ ਸਾਰੀ ਥੱਲੇ ਲੈ ਗਈ ਹੈ, ਹੁਣ ਸਾਰੇ ਬੰਨੇ ਜਿਹੜਾ ਉਹ ਭੰਡਿਆ ਜਾ ਰਿਹਾ ਹੈ ਭਾਈ ਸੁੱਖਾ ਸਿੰਘ।
ਮਨ ਆਪਣੇ ਮੈਂ ਚਿੰਤਾ ਕਰੇ,
ਆਪਣੇ ਮਨ ਵਿੱਚ ਬੜੀ ਚਿੰਤਾ ਕਰਦਾ, ਬੜਾ ਕੋਸਦਾ ਹੈ ਆਪਣੇ ਆਪ ਤੇ।
ਬਕੇ ਨਾ ਬੋਲੇ ਚੁੱਪ ਕਰ ਰਹੇ,
ਵਿਚਾਰਾ ਭਾਈ ਸੁੱਖਾ ਸਿੰਘ ਨਾ ਕੁਝ ਮੁੱਖ ਤੋਂ ਬੋਲਦਾ ਹੈ ਅਤੇ ਨਾ ਕਿਸੇ ਨੂੰ ਗੱਲ ਕੋਈ ਕਹਿੰਦਾ, ਚੁੱਪ ਹੀ ਕਰ ਰਹਿੰਦਾ, ਕਿਉਂਕਿ ਖਾਲਸਾ ਵੀ ਅੱਗੋਂ ਕੋਈ ਬੋਲਦਾ ਨਹੀਂ ਹੈ, ਪਿੱਛੇ ਕਹਿ ਬਿਠਾ ਦਿੰਦੇ ਵੀ ਚੱਲ ਕੁੜੀ ਮਾਰ ਪਿੱਛੇ ਹਟ, ਉਹ ਬਿਠਾਉਂਦੇ ਨਹੀਂ ਕੋਈ ਜਥੇ ਵਿੱਚ, ਜਿਸ ਕਰਕੇ ਗੱਲ ਕਿਸੇ ਨਾਲ ਕਰਦਾ ਨਹੀਂ, ਚੁੱਪ ਹੀ ਬੈਠਾ ਰਹਿੰਦਾ ਹੈ ਮੋਣ ਧਾਰ ਕੇ।
ਦੋਹਰਾ ਅਹਿਮਦ ਸ਼ਾਹ ਲਾਹੌਰ ਮਲ,
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਰੱਬ ਦਾ ਭਾਣਾ ਵਰਤਿਆ ਜੋ ਅਹਿਮਦ ਸ਼ਾਹ ਦੁਰਾਨੀ ਹੈ, ਇਹਨੂੰ ਅਹਿਮਦ ਸ਼ਾਹ ਅਬਦਾਲੀ ਵੀ ਕਹਿੰਦੇ, ਦੁਰਾਨੀ ਕਹਿੰਦੇ ਹੈ, ਦੁਰਾਨੀ ਦੇਸ਼ ਦਾ ਅਹਿਮਦ ਸ਼ਾਹ ਅਤੇ ਅਬਦਾਲੀ ਹੈ ਇਹਦੇ ਵੱਡੇ ਦਾ ਨਾਮ। ਜਿਹੜਾ ਅਹਿਮਦ ਸ਼ਾਹ ਸੀ ਇਹਦਾ ਨਾਮ ਸੀ ਅਹਿਮਦ ਖਾਂ, ਫਿਰ ਇਹਦਾ ਵੱਡਾ ਹੋਇਆ ਇੱਕ ਅਬਦਾਲ, ਜਿਹਦੇ ਕਰਕੇ ਅਬਦਾਲੀ, ਇਹ ਉਹਨਾਂ ਦੇ ਵੱਡੇ ਹੋਣ ਕਰਕੇ ਅਬਦਾਲੀ ਨਾਂ ਪਿੱਛੇ ਲੱਗ ਗਿਆ, ਇੱਕ ਆਲੀ ਸਮਝ ਲਓ। ਇਸ ਤਰ੍ਹਾਂ ਜੋ ਅਹਿਮਦ ਖਾਂ ਸੀ, ਅਬਦਾਲ ਕਿਹਨੂੰ ਕਹਿੰਦੇ ਹੈ, ਜਿਹਦੇ ਕੋਲ ਅੱਠ ਸਿੱਧੀਆਂ ਹੋਣ ਉਹਨੂੰ ਅਬਦਾਲ ਮੰਨਿਆ ਜਾਂਦਾ ਹੈ। ਅਣਮਾਂ ਮਹਿਮਾਂ ਲਗਮਾਂ ਗਰਮਾਂ ਪ੍ਰਾਪਤੀ ਪਰਕਾਮੈ ਈਛਤਾ ਵਛਤਾ, ਇਹ ਅੱਠ ਸਿੱਧੀਆਂ ਸ਼ਕਤੀਆਂ ਹੁੰਦੀਆਂ, ਜਿਹਦੇ ਕੋਲ ਇਹ ਆ ਜਾਣ ਉਹਨੂੰ ਕਹਿੰਦੇ ਅਬਦਾਲ। ਇਸੇ ਤਰ੍ਹਾਂ ਅਬਦਾਲੀ ਜਿਹੜੀ ਗੱਲ ਵੀ ਹੈ, ਅਤੇ ਅਹਿਮਦ ਖਾਂ ਜਿਹੜਾ ਸੀ ਜਦੋਂ 7 ਸਾਲ ਦਾ ਹੋਇਆ, ਇਹਦੇ ਜਿਹੜੇ ਪਿਤਾ ਉਹ ਚੜ੍ਹਾਈ ਕਰ ਗਏ, ਜਦੋਂ ਇਹਦੇ ਪਿਤਾ ਮਰ ਗਏ ਅਤੇ ਇਹਦੀ ਜਿਹੜੀ ਮਾਂ ਸੀ ਉਹ ਨਾਦਰ ਸ਼ਾਹ ਦੇ ਜਿਹੜੇ ਦਲ ਦੇ ਘੋੜੇ ਸੀ ਉਹਨਾਂ ਨੂੰ ਦਾਣਾ ਦਲ ਕੇ ਦੇਣਾ, ਦਾਣਾ ਦੇਣਾ ਅਤੇ ਫਿਰ ਗੁਜ਼ਾਰਾ ਕਰਨਾ। ਇੱਧਰੋਂ ਇਹ ਅਹਿਮਦ ਸ਼ਾਹ ਜਿਹੜਾ ਸੀ ਇੱਕ ਸਾਬਰ ਸ਼ਾਹ ਸੀ ਫਕੀਰ, ਉਹਦੀ ਟਹਿਲ ਸੇਵਾ ਕਰਿਆ ਕਰੇ। ਉਹ ਸਾਬਰ ਸ਼ਾਹ ਜਿਹੜਾ ਫਕੀਰ ਸੀ ਉਹ ਵੀ ਇਹਦੇ ਨਾਲ ਬੜਾ ਪ੍ਰੇਮ ਕਰਦਾ ਸੀ, ਸੇਵਾ ਵੇਖ ਕੇ ਉਹ ਕਦੇ ਕਦੇ ਕਿਹਾ ਕਰੇ, ਆਹ ਮੇਰੇ ਅਹਿਮਦ ਸ਼ਾਹ, ਇੱਧਰ ਆਓ ਅਹਿਮਦ ਸ਼ਾਹ ਜੀ। ਇਸ ਤਰ੍ਹਾਂ ਉਹਨੇ ਅਹਿਮਦ ਸ਼ਾਹ ਨਾਂ ਇਹਦਾ ਰੱਖਿਆ, ਪਹਿਲਾਂ ਅਹਿਮਦ ਖਾਂ ਸੀ। ਫਿਰ ਇੱਕ ਦਿਨ ਦੀ ਗੱਲ ਹੈ ਵੀ ਉਹ ਜੰਗਲ ਦੇ ਵਿੱਚ ਇੱਕ ਟੋਭੇ ਦੇ, ਜਲ ਦੇ ਟੋਭੇ ਦੇ ਕਿਨਾਰੇ ਥੜਾ ਜਿਹਾ ਬਣਾ ਕੇ ਉੱਥੇ ਅਹਿਮਦ ਸ਼ਾਹ ਨੂੰ ਬਿਠਾ ਦਿੱਤਾ, ਛੋਟਾ ਜਿਹਾ ਸੀ, ਅਤੇ ਪਹਿਲਾਂ ਤਾਂ ਘਾਹ ਦੀ ਜਿਹੜਾ ਹੈ ਸੇਜਾ ਜੀ ਬਣਾਈ, ਪੁੱਟ ਕੇ ਘਾਹ ਵਿਛਾ ਕੇ ਉਹ ਫਕੀਰ ਨੇ ਥੜੇ 'ਤੇ ਬਿਠਾ ਕੇ ਅਹਿਮਦ ਸ਼ਾਹ ਨੂੰ ਸ਼ਿਸ਼ਰਿਆਂ ਦੇ ਪੱਤਿਆਂ ਦਾ ਚੌਰ ਜਿਹਾ ਕਰਨ ਲੱਗ ਪਿਆ ਜੰਗਲ ਵਿੱਚ। ਇਹਨਾਂ ਨੂੰ ਨਾਦਰ ਸ਼ਾਹ ਜਿਹੜਾ ਸੀ ਉਹ ਸ਼ਿਕਾਰ ਖੇਡਦਾ ਆ ਗਿਆ ਉੱਥੇ, ਉਹਦੇ ਵੇਖ ਲਿਆ, ਉਹ ਕਹਿਣ ਲੱਗਾ, ਫਕੀਰ ਜੀ ਇਹ ਕੀ ਕਰ ਰਹੇ ਹੋ, ਇਹ ਕੌਣ ਹੈ? ਕਹਿਣ ਲੱਗੇ, ਸਾਡਾ ਬਾਦਸ਼ਾਹ ਹੈ, ਇਹ ਸਾਡਾ ਅਹਿਮਦ ਸ਼ਾਹ ਬਾਦਸ਼ਾਹ, ਉਹਨੂੰ ਚੌਰ ਚਲਾ ਰਹੇ ਹਾਂ। ਇਹ ਕਹਿਣ ਲੱਗਾ ਨਾਦਰ ਸ਼ਾਹ, ਫਕੀਰ ਪੁੱਜਿਆ ਆਇਆ ਸੀ, ਨਾਦਰ ਸ਼ਾਹ ਕਹਿਣ ਲੱਗਾ, ਫਕੀਰ ਜੀ ਕੋਈ ਮੇਰੇ ਲਾਇਕ ਸੇਵਾ ਜਿਹੜੀ ਮੈਂ ਤੁਹਾਡੀ ਕਰ ਸਕਾਂ? ਕਹਿੰਦੇ, ਨਾਦਰ ਸ਼ਾਹ ਮੇਰੀ ਸੇਵਾ ਇਹੀ ਹੈ ਵੀ ਆ ਜਿਹੜਾ ਸਾਡਾ ਬਾਦਸ਼ਾਹ ਅਹਿਮਦ ਸ਼ਾਹ ਹੈ, ਇਹਨੂੰ ਤੂੰ ਸਰਦਾਰ ਬਣਾ ਦੇ। ਫਿਰ ਉਹ ਫਕੀਰ ਦਾ ਬਚਨ ਮੰਨ ਕੇ ਨਾਦਰ ਸ਼ਾਹ ਨੇ 100 ਘੋੜਸਵਾਰ ਦਾ ਸਰਦਾਰ ਬਣਾ ਦਿੱਤਾ ਇਹਨੂੰ। ਫਿਰ ਅਹਿਮਦ ਸ਼ਾਹ ਬੜੇ, ਇੱਕ ਤੋਂ ਇੱਕ ਇਹਨੇ ਕੰਮ ਕੀਤੇ, ਅਹਿਮਦ ਸ਼ਾਹ ਬੜਾ ਜਿਹੜਾ ਹੈ ਰਾਜਨੀਤਿਕ ਸੀ, ਅਤੇ ਜਦੋਂ ਇਹ ਨਾਦਰ ਸ਼ਾਹ ਨੇ ਦਿੱਲੀ ਨੂੰ ਲੁੱਟਿਆ, ਪਿੱਛੇ ਆਪਾਂ ਪ੍ਰਸੰਗ ਸਰਵਣ ਕੀਤੇ ਹੈ, ਜਦੋਂ ਦਿੱਲੀ ਨੂੰ ਲੁੱਟਿਆ ਬੇਅੰਤੀ ਪਦਮਾ ਨੇ ਮਾਇਆ ਲੈ ਗਿਆ, ਅਤੇ ਜਦੋਂ ਹੈਰਾਤ ਪਹੁੰਚਿਆ, ਹੈਰਾਤ ਜਿਹੜਾ ਕੋਈ ਸ਼ਹਿਰ ਹੈ ਉੱਥੇ ਪਹੁੰਚਿਆ ਕਾਬਲ ਕੰਧਾਰ ਵੱਲ, ਅਤੇ ਇੱਥੇ ਆ ਕੇ ਜਦੋਂ ਤੰਬੂਆਂ ਵਿੱਚ ਪੜਾਅ ਕੀਤਾ ਅਤੇ ਇਹਦਾ ਇੱਕ ਸਾਲਾ ਸੀ ਸਮਰ ਖਾਂ ਜਰਨੈਲ ਨਾਦਰ ਸ਼ਾਹ ਦਾ, ਉਹਨੂੰ ਬੜੀ ਜਲਨ ਜੀ ਹੋਈ। ਅਬਦਾਲੀਆਂ ਦੀ ਗੁੱਡੀ ਤਾਂ ਚੜੀ ਵੇਖ ਕੇ ਵੀ ਇਹਨਾਂ ਦਾ ਬੜਾ ਨਾਮ ਹੋ ਰਿਹਾ, ਨਾਦਰ ਸ਼ਾਹ ਵੀ ਪ੍ਰੇਮ ਕਰਨ ਲੱਗ ਪਿਆ ਸੀ। ਉਹਨੇ ਕੀ ਕੀਤਾ, ਇਹਨਾਂ ਦੇ ਉਹ ਫੌਜ ਵਿੱਚੋਂ ਜਾਣ ਬੁੱਝ ਕੇ ਐਵੇਂ ਨਾ ਜੇ ਕੱਟੀ ਜਾਵੇ, ਨਾ ਕੱਟਣ ਲੱਗ ਪਿਆ। ਅਹਿਮਦ ਸ਼ਾਹ ਨੇ ਫਿਰ ਉਹ ਆਪਣੇ ਨਾਲ ਦੇ ਪਠਾਣਾਂ ਨੂੰ ਚੁੱਕਿਆ ਵੀ ਨਾ ਕਦੇ ਕੱਟਦਾ, ਇਹਨੂੰ ਸੋਧੋ, ਜਿਹੜਾ ਇਹਦਾ ਕੰਮ ਕਰੋ ਇਹਦਾ। ਉਹ ਸਾਰੇ ਇਕੱਠੇ ਹੋ ਗਏ ਪਠਾਣ, ਕਿਉਂਕਿ ਪਠਾਣ ਬਹਾਦਰ ਬੜੇ ਹੁੰਦੇ, ਕੱਟਣ ਵੱਢਣ ਨੂੰ ਬਹੁਤ ਸ਼ੇਰ ਹੈ। ਉਸ ਵਕਤ ਪਠਾਣ ਇਕੱਠੇ ਹੋ ਕੇ ਜਰਨੈਲ ਜੋ ਸਮਰ ਖਾਂ ਸੀ ਨਾਦਰ ਸ਼ਾਹ ਦਾ ਸਾਲਾ, ਉਹਦੇ ਤੰਬੂ 'ਚ ਚਲ ਗਏ ਉਹਨੂੰ ਵੱਢਣ। ਜਦੋਂ ਉਹਦੇ ਤੰਬੂ 'ਚ ਪਹੁੰਚੇ, ਉਹ ਤੰਬੂ 'ਚ ਨੱਠ ਕੇ ਸਿੱਧਾ ਨਾਦਰ ਸ਼ਾਹ ਦੇ ਤੰਬੂ 'ਚ ਵੜ ਗਿਆ। ਉੱਥੇ ਜਾ ਕੇ ਪਠਾਣ ਨੇ ਨਾਦਰ ਸ਼ਾਹ ਨੂੰ ਵੀ ਮਾਰ ਦਿੱਤਾ ਅਤੇ ਨਾਲ ਹੀ ਦਸਾਲੇ ਨੂੰ ਮਾਰ ਦਿੱਤਾ। ਫਿਰ ਇਹਨੂੰ ਅਹਿਮਦ ਸ਼ਾਹ ਜਿਹੜਾ ਬਦਾਲੀ ਹੈ, ਇਹਨੂੰ ਫਿਰ ਵਹਾ ਦਿੱਤਾ ਬਾਦਸ਼ਾਹੀ 'ਤੇ, ਫਿਰ ਇਹ ਬਾਦਸ਼ਾਹੀ ਕਰਨ ਲੱਗ ਪਿਆ। ਫਿਰ ਇਹਨੇ ਬਲਖ, ਸਿੰਧ, ਕਸ਼ਮੀਰ, ਇਹਨੇ ਕਾਬਲ ਕੰਧਾਰ ਸਾਰੇ ਫਤਿਹ ਕਰ ਲਏ। ਫਿਰ ਇਹਦੇ ਮਨ ਨੂੰ ਸੰਤੋਖ ਨਾ ਆਇਆ, ਪੰਜਾਬ ਇਹਨੇ ਚੜ੍ਹਾਈ ਕਰ ਦਿੱਤੀ ਹਿੰਦ 'ਤੇ, ਹਿੰਦੁਸਤਾਨ 'ਤੇ ਜਦੋਂ ਚੜ੍ਹਾਈ ਕੀਤੀ ਆ, ਲਾਹੌਰ ਵੀ ਹਿੰਦੁਸਤਾਨ 'ਚ ਹੀ ਪਹਿਲਾਂ ਸੀ, ਫਿਰ ਲਾਹੌਰ ਨੂੰ ਇਹ ਜਿਹੜਾ ਹੈ ਪਹੁੰਚਿਆ। ਇਸ ਤਰ੍ਹਾਂ ਇਹਨੇ ਬੜੇ ਘਮਸਾਨ ਦੀ ਜੰਗ ਕੀਤੀ, ਕਿੰਨੀ ਵਾਰ ਇਹ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ ਅਤੇ ਸਿੱਖਾਂ ਦੇ ਪੰਜਾਬ 'ਤੇ ਵੀ ਇਹ ਕਬਜ਼ਾ ਕਰਨ ਪਿਆ, ਪਰ ਸਿੱਖਾਂ ਨੇ ਪੈਰ ਨਹੀਂ ਇਹਦੇ ਲੱਗਣ ਦਿੱਤੇ, ਇਹਨੂੰ ਵੀ ਨਠਾਇਆ, ਇਹਦੇ ਗਾਂ ਔਲਾਦ ਨੂੰ ਵੀ ਨਠਾਇਆ ਸਿੱਖਾਂ ਨੇ। ਇਸ ਤਰ੍ਹਾਂ ਰੱਬ ਦਾ ਭਾਣਾ ਵਰਤਿਆ ਜਿਹੜਾ ਅਹਿਮਦ ਸ਼ਾਹ ਬਦਾਲੀ ਸੀ, ਇਸ ਨੇ ਜੰਗ ਯੁੱਧ ਕਰਦੇ ਹੋਏ ਲਾਹੌਰ ਆ ਮੱਲਿਆ ਤੇ ਉਹ ਲਾਹੌਰ ਮੱਲ ਕੇ ਦਿੱਲੀ ਦੇ ਰਾਹ ਪੈ ਗਿਆ।
ਲਾਹੌਰ ਹਿਫਾਜ਼ਤ ਕਰਨ ਕੋ,
ਜਿਹੜਾ ਲਾਹੌਰ ਸ਼ਹਿਰ ਸੀ, ਇੱਥੇ ਆਪਣੇ ਚੰਗੇ ਚੰਗੇ ਜਿਹੜੇ ਪਠਾਣ ਬੜੇ ਬਹਾਦਰ ਸੂਰਮੇ ਬਹੁਤ ਬਲੀ ਜਿਹੜੇ ਉਹ ਹਿਫਾਜ਼ਤ ਕਰਨ ਵਾਸਤੇ, ਰੱਖਿਆ ਕਰਨ ਵਾਸਤੇ
ਫੌਜ ਛੋੜ ਗਏ
ਵਾਹੇ, ਇਹ ਲਾਹੌਰ ਦੇ ਵਿੱਚ ਆਪਣੀ ਫੌਜ ਛੱਡ ਕੇ ਆਪ ਦਿੱਲੀ ਨੂੰ ਨਿਕਲ ਗਿਆ ਅੱਗੇ ਵੱਲ।
ਨਿਕਸੀ ਫੌਜ ਲਾਹੌਰ ਤੇ,
ਇਹ ਜਿਹੜੀ ਦੀ ਫੌਜ ਸੀ ਗਿਲਜਾਂ ਦੀ ਫੌਜ ਸੀ, ਇਹ ਗਿਲਜਾਂ ਦੀ ਪਠਾਣਾਂ ਦੀ ਇੱਕ ਜਾਤ ਹੈ ਗਿਲਜ, ਇਹ ਪਠਾਣ ਬੜੇ ਬਹਾਦਰ ਹੈ ਸਾਧ ਸੰਗਤ ਜੀ, ਪਠਾਣ ਕਈ ਤਰ੍ਹਾਂ ਦੇ, ਇਹ ਗਿਲਜ ਜਿਹੜੇ ਸਨ ਇਹ ਤਾਂ ਇੰਨੇ ਬਹਾਦਰ ਵੀ 30-30 ਮਾਣੇ ਚੁੱਕ ਲੈਂਦੇ ਇੱਕ ਜਾਣਾ, ਦੋ ਘੋੜਿਆਂ ਦੀ ਸਵਾਰੀ ਕਰਦੇ, 15 ਮਿੰਟ ਬਾਅਦ ਘੋੜਾ ਬਦਲਣਾ ਪੈਂਦਾ, ਘੋੜੇ ਨੂੰ ਇੰਨਾ ਪਸੀਨਾ ਆ ਜਾਂਦਾ ਸੀ, ਇੰਨੇ ਭਾਰ ਵਾਲੇ, ਫਿਰ ਇਹ ਸਾਰਾ ਸਰੀਰ ਇਹਨਾਂ ਦਾ ਲੋਹੇ ਦਾ ਢੱਕਿਆ ਹੁੰਦਾ, ਇੱਕ ਇੱਕ ਜਾਣਾ ਇੱਕ ਇੱਕ ਬੱਕਰਾ ਖਾ ਜਾਂਦਾ ਸੀ, ਅੱਗੇ ਆਪੇ ਵੇਖ ਲਓ ਕਿੰਨਾ ਸਰੀਰ ਹੋਵੇਗਾ ਦਾ, ਕਿਉਂਕਿ ਕਿਲੋ ਮਾਸ ਖਾਣਾ ਬੜਾ ਔਖਾ ਹੈ, ਕਈਆਂ ਨੂੰ ਦੁੱਧਾਂ ਪੀਲੀਆ ਹੋ ਜਾਂਦਾ ਹੈ। ਇਹ ਇੱਕ ਇੱਕ ਬੱਕਰਾ ਖਾਣ ਵਾਲੇ ਉਹ ਜਿਹੜੇ ਪਠਾਣ ਸੀ ਗਿਲਜ ਪਠਾਣ, ਉਹਨਾਂ ਨੂੰ ਇਹ ਅਹਿਮਦ ਸ਼ਾਹ ਬਦਾਲੀ ਲਾਹੌਰ ਵਿੱਚ ਛੱਡ ਗਿਆ ਹਿਫਾਜ਼ਤ ਵਾਸਤੇ, ਇੱਧਰੋਂ ਇਹ ਲਾਹੌਰ ਤੋਂ ਬਾਹਰ ਨਿਕਲੇ ਹਨ। ਜੋ ਬੜੇ ਵੱਡੇ ਮਰਦ ਅਤੇ ਬੜੇ ਸੂਰਬੀਰ ਯੋਧੇ ਪਠਾਣ ਗਿਣੇ ਜਾਂਦੇ ਆ, ਵੱਡਿਆਂ ਤੋਂ ਵੱਡੇ ਖਾਨਾਂ ਜੋ ਖਾਣ, ਇਹ ਲਾਹੌਰ ਤੋਂ ਨਿਕਲੇ ਆ ਸਿੰਘਾਂ ਦੀ ਤਲਾਸ਼ ਵਿੱਚ।
ਕਹਾਂ ਸਿੱਖ ਕਹਿੰਦੇ ਫਿਰੇ,
ਇਹ ਕੀ ਕਹਿੰਦੇ ਫਿਰਦੇ ਲਾਹੌਰ ਦੇ ਵਿੱਚ ਨਿਕਲ ਗਏ ਆਪਣੇ ਇਲਾਕੇ 'ਚੋਂ, ਵੀ ਆ ਸਿੱਖ ਕੀ ਆ, ਕੌਣ ਸਿੱਖ ਹੈ, ਆ ਪਤਾ ਤਾਂ ਦੱਸੋ, ਅਸੀਂ ਬਹੁਤ ਸੁਣਿਆ ਵੀ ਸਿੱਖ ਕਹਿੰਦੇ ਬੜੇ ਬਹਾਦਰ ਹੈ, ਉਹ ਸਿੱਖ ਕਿੱਥੇ ਰਹਿੰਦੇ ਹਨ,
ਹਮਕੋ ਦੇਹੋ ਦਿਖਾਏ,
ਉਹ ਸਾਨੂੰ ਦਿਖਾਓ। ਜਿਹੜੇ ਸਿੱਖਾਂ ਦੀ ਚਰਚਾ ਸੁਣੀ ਵੀ ਉਹ ਬਹੁਤ ਜਿਹੜਾ ਘਮਸਾਨ ਮਚਾਉਂਦੇ, ਆਕੀ ਹੋਏ ਪਏ ਸਰਕਾਰ ਤੋਂ ਮੁੱਢ ਤੋਂ ਹੀ, ਉਹ ਰਹਿੰਦੇ ਕਿੱਥੇ ਹੈ ਸਾਨੂੰ ਦੱਸੋ।
ਚੌਪਈ ਘੋੜੇ ਵੱਡੋ ਵੱਡੇ ਜਵਾਨ,
ਇਸ ਤਰ੍ਹਾਂ ਇਹਨਾਂ ਦੇ ਘੋੜੇ ਵੀ ਬੜੇ ਬੜੇ ਵੱਡੇ ਅਤੇ ਇਹ ਜਵਾਨ ਆਪ ਵੀ ਬਹੁਤ ਕੱਦਾਵਰ,
ਸਾਥ ਸ਼ਾਹ ਜੋ ਖਾਣਾ ਖਾਣ,
ਜੋ ਅਹਿਮਦ ਸ਼ਾਹ ਬਦਾਲੀ ਦੇ ਖਾਸ ਹੀ ਸਨ, ਅਤੇ ਇਹਨਾਂ ਦਾ ਖਾਣਾ ਪੀਣਾ ਜਿਹੜਾ ਹੈ ਖਾਣਾ ਖਾਣਾ ਉਹ ਅਹਿਮਦ ਸ਼ਾਹ ਨਾਲ ਬੈਠ ਕੇ ਖਾਣਾ ਸੀ। ਫਿਰ ਇਹ ਖਾਨਾ ਦੀ ਖਾਣ, ਇਹ ਬਲ ਦੇ ਖਜ਼ਾਨਿਆਂ ਦੀ ਤਾਂ ਖਾਣ ਹੀ ਹੈ, ਇੰਨੇ ਸੂਰਮੇ ਹੈ। ਫਿਰ ਇਹ ਖਾਨਾਂ ਦੇ ਖਾਣ, ਜਿਵੇਂ ਪਠਾਨ ਖਾਨ ਹੁੰਦੇ ਆ ਨਾ, ਇਹ ਖਾਨਾਂ ਦੇ ਖਾਣ ਵੱਡੇ ਸੂਰਮੇ।
ਟੋਪ ਸੀਸ ਸੰਜੋ ਗਲ ਪਾਈ,
ਇਹਨਾਂ ਨੇ ਸੰਜੋ ਜਿਹੜੇ ਸਿਰ ਦੇ ਟੋਪ ਪਾਏ ਨਾ, ਉਹ ਵੀ ਲੋਹੇ ਦੇ ਫਲਾਦ ਦੇ ਬਣੇ ਹੋਏ। ਇਸੇ ਤਰ੍ਹਾਂ ਜਿਹੜੇ ਹੈ ਗਲ ਵਿੱਚ ਗਲ ਪਾਈ ਸੰਜੋ, ਇਹਨਾਂ ਨੇ ਛਾਤੀ ਢੱਕੀ ਹੈ, ਲੱਕ ਕੱਜਿਆ ਹੈ, ਸਾਰਾ ਸਰੀਰ ਇਹਨਾਂ ਨੇ ਫਲਾਦ ਦੇ ਬਣੇ ਹੋਏ ਜਿਹੜਾ ਲੋਹਾ ਹੈ ਉਹਦੇ ਨਾਲ ਸਰੀਰ ਆਪਣਾ ਢੱਕਿਆ ਹੈ, ਸੀਸ ਤੋਂ ਲੈ ਕੇ ਪੈਰਾਂ ਤੱਕ।
ਤੇੜ ਸੁਥਣ ਵੀ ਲੋਹੇ ਪਾਈ,
ਤੇ ਇਹਨਾਂ ਨੇ ਪਠਾਨ ਲੋਕ ਤੇ ਸੁਥਣਾ ਜਿਹੀਆਂ ਪਾਉਂਦੇ ਆ ਨਾ, ਖੁੱਲੀਆਂ ਜੀਆਂ, ਇਹਨਾਂ ਨੇ ਜਿਹੜੀਆਂ ਆਪਣੀਆਂ ਸੁਥਣਾ ਨਾ, ਉਹ ਵੀ ਇਹਨਾਂ ਜਾਲੀਦਾਰ ਲੋਹੇ ਦੀਆਂ ਐਂ ਚੰਗੀਆਂ, ਜਿਹੜਾ ਫਲਾਦ ਦਾ ਅਰਥ ਹੁੰਦਾ ਸਖ਼ਤ ਜੌਹਰਦਾਰ, ਜਿਹੜਾ ਬੜਾ ਕਰੜਾ ਲੋਹਾ ਹੁੰਦਾ ਨਾ, ਉਹਦੀਆਂ ਬਣੀਆਂ ਹੋਈਆਂ ਇਹਨਾਂ ਨੇ ਸੁਥਣਾ ਪਾਈਆਂ ਹੋਈਆਂ ਹਨ।
ਪੈਰੀਂ ਨਲੈਨਾ ਦਸਤੀ ਦਸਤਾਨੇ,
ਤੇ ਨਲੈਨਾ ਕਹੀਏ ਜੁੱਤੀ, ਜਿਹੜੀ ਨਾ ਜੁੱਤੀ ਪਾਈ ਆ ਉਹ ਵੀ ਇਹਨਾਂ ਲੋਹੇ ਦੀ ਪਾਈ ਹੋਈ ਹੈ, ਜਿਵੇਂ ਸੇਫਟੀ ਬੂਟ ਹੁੰਦੇ ਨਾ ਅੱਗੇ ਲੋਹਾ 'ਚ ਲੱਗਾ ਹੁੰਦਾ, ਇਹਨਾਂ ਦੇ ਤਾਂ ਸਾਰੇ ਬੂਟ ਵੀ ਕਹਿੰਦੇ ਇਸ ਤਰ੍ਹਾਂ, ਇਹਨਾਂ ਲੋਹੇ ਦੀ ਧਾਰਨ ਕੀਤੇ, ਪੱਤਰੀਆਂ ਲੱਗੀਆਂ ਹੋਈਆਂ, ਕਿਤੇ ਘੋੜੇ ਦਾ ਪੈਰ ਉੱਤੇ ਆ ਜੇ, ਜੰਗ ਵਿੱਚ ਪੈਰ ਨਾ ਮਿੱਦੇ ਜਾਣ। ਇਸ ਤਰ੍ਹਾਂ ਬੜੀ ਤਕੜਾਈ ਕੀਤੀ, ਪੈਰਾਂ ਵਿੱਚ ਜੁੱਤੀ ਵੀ ਲੋਹੇ ਦੀ, ਅਤੇ ਦਸਤੀ ਦਸਤਾਨੇ ਹੱਥਾਂ ਦੇ ਵਿੱਚ ਜਿਹੜੇ ਦਸਤਾਨੇ ਲੋਹੇ ਦੀ ਜਾਲੀ ਵਾਲੇ ਪਾਏ ਹੋਏ ਹਨ।
ਘੋੜਨ ਪਰਬਟ ਬਰਗਸਤਾਨੇ,
ਅਤੇ ਘੋੜਿਆਂ ਦੇ ਉੱਪਰ ਵੀ ਇਹਨਾਂ ਨੇ ਬਰਗਸਤਾਨ ਪਹਿਨੀ ਹੋਈ ਹੈ। ਬਰਗਸਤਾਨ ਕਿਹਨੂੰ ਕਹਿੰਦੇ ਆ? ਘੋੜਿਆਂ ਦੀ ਸੰਜੋ, ਘੋੜਿਆਂ ਦਾ ਕਵਚ। ਕਵਚ ਕਿਹਨੂੰ ਕਹਿੰਦੇ? ਜਿਵੇਂ ਬ੍ਰਹਮ ਕਵਚ ਬਾਣੀ ਹੈ ਨਾ, ਵੀ ਉਹ ਪਰਮੇਸ਼ਰ ਦਾ ਕਵਚ, ਜਿਹੜੇ ਪੜ੍ਹਦੇ ਇਹਨਾਂ ਦੀ ਰੱਖਿਆ ਹੁੰਦੀ ਹੈ, ਘੋੜਿਆਂ ਦਾ ਕਵਚ ਰੱਖਿਆ ਕਰਨ ਵਾਲਾ। ਇਸ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੀ ਹੁੰਦੀ ਹੈ ਨਾ ਲੋਹੇ ਦੀ ਜਿਹੜੀ ਤਾਣ ਸੰਜੋ, ਉਹਨੂੰ ਕਹਿੰਦੇ ਬਰਗਸਤਾਨ। ਇਸ ਤਰ੍ਹਾਂ ਘੋੜਿਆਂ ਉੱਪਰ ਵੀ ਸਾਰਾ ਲੋਹਾ ਹੀ ਪਾਇਆ ਹੋਇਆ, ਉਹਨਾਂ ਨੂੰ ਕੱਜਿਆ ਹੈ ਵੀ ਕਿਤੇ ਤਲਵਾਰ ਕੋਈ ਸ਼ਸਤਰ ਵੱਜੇ ਨਾ।
ਐਸੇ ਬਹੁ ਗਿਲਜੇ ਚੜਤਾਏ,
ਇਸ ਤਰ੍ਹਾਂ ਦੇ ਜਿਨ੍ਹਾਂ ਦੀ ਆਪ ਜੀ ਨੂੰ ਦੱਸਿਆ ਹੈ ਵੀ ਇਸ ਤਰ੍ਹਾਂ ਤਿਆਰੀ ਕੀਤੀ, ਲੋਹੇ ਨਾਲ ਸਰੀਰ ਢੱਕਿਆ ਹੋਇਆ ਹੈ, ਉਹ ਗਿਲਜੇ ਬਹੁਤ ਜਿਹੜੇ ਲਾਹੌਰ ਤੋਂ ਬਾਹਰ ਨਿਕਲੇ ਸਿੰਘਾਂ ਨੂੰ ਤੱਕਣ ਵਾਸਤੇ।
ਸੰਗ ਕਸੂਰੀ ਪਠਾਨ ਲਿਆਏ,
ਹੁਣ ਇਹ ਜਿਹੜੇ ਹੈ ਕਿਉਂਕਿ ਇਹਨਾਂ ਨੂੰ ਬੋਲੀ ਨਹੀਂ ਆਉਂਦੀ ਅਫਗਾਨਿਸਤਾਨ ਦੇ, ਹੈ ਇਹ ਸਿੱਖਾਂ ਨੂੰ ਕੀ ਕਹਿੰਦੇ? ਸੀਖ, ਸੀਖ ਕੈਸੇ ਹੈ। ਇਸ ਤਰ੍ਹਾਂ ਇਹਨਾਂ ਨੂੰ ਬੋਲੀ ਨਹੀਂ ਆਉਂਦੀ, ਜਿਸ ਕਰਕੇ ਕਸੂਰੀ ਪਠਾਨ, ਕਸੂਰ ਦੇ ਵਿੱਚ ਪੰਜਾਬੀ ਰਹਿੰਦੇ ਹੈ, ਲਾਹੌਰ 'ਚ ਵੀ ਪੰਜਾਬੀ ਬੋਲਦੇ ਆ ਸਾਰੇ ਤਕਰੀਬਨ। ਇਸ ਤਰ੍ਹਾਂ ਜਿਹੜੇ ਕਸੂਰੀ ਪਠਾਨ ਜਿਹੜੇ ਪੰਜਾਬੀ ਜਾਣਦੇ, ਸਿੱਖਾਂ ਬਾਰੇ ਜਾਣਦੇ ਆ, ਉਹ ਪਠਾਨ ਨੂੰ ਨਾਲ ਲਿਆ ਵੀ ਦੱਸੋ ਸਾਨੂੰ।
ਸੋਰਠਾ ਬੁੱਢੇ ਕੋਟ ਗਰਾਏ,
ਇਸ ਤਰ੍ਹਾਂ ਬੁੱਢੇ ਦਾ ਕੋਟ ਇੱਕ ਪਿੰਡ ਹੈ ਸਤਲੁਜ ਬਿਆਸ ਦੇ ਨੇੜੇ,
ਉਤੇ ਸੋ ਸਿੰਘਣ ਘਰ ਘਣੇ,
ਉਸ ਥਾਂ ਦੇ ਉੱਪਰ ਸਿੰਘਾਂ ਦੇ ਬਹੁਤ ਜ਼ਿਆਦਾ ਘਰ ਹੈ ਸੀ ਸੰਘਣੇ।
ਹਲਕਾਰਨ ਸੇਲ ਕਰਾਏ,
ਅਤੇ ਜਿਹੜੇ ਹਲਕਾਰਨ ਕਹੀਏ ਜਿਹੜੇ ਕਸੂਰੀ ਪਠਾਨ ਨਾਲ ਆਏ ਸੀ, ਇਸੇ ਤਰ੍ਹਾਂ ਸੂਹੀਏ ਸਿਪਾਹੀ, ਉਹਨਾਂ ਨੇ ਕੀ ਕੀਤਾ? ਉਹਨਾਂ ਨੂੰ ਪਤਾ ਸੀ ਵੀ ਸਿੰਘਾਂ ਦੇ ਘਰ ਹੈ, ਇਹ ਤਾਂ ਹੁਣ ਪਿੱਛੋਂ ਆਏ ਸੀ, ਇਹਨਾਂ ਨੂੰ ਕੀ ਪਤਾ, ਇਹ ਤਾਂ ਪਰਦੇਸੀ ਸਨ। ਅਤੇ ਜਿਹੜੇ ਕਸੂਰੀ ਪਠਾਨ, ਇਸੇ ਤਰ੍ਹਾਂ ਸਿਪਾਹੀ ਲੋਕ ਪਹਿਲਾਂ ਰਹਿਣ ਵਾਲੇ ਜਿਹੜੇ ਕਸੂਰ ਵਿੱਚ ਸ਼ਹਿਰ ਦੇ, ਇਸੇ ਤਰ੍ਹਾਂ ਜਿਹੜੇ ਹੋਰ ਚੁਗਲ ਲੋਕ, ਉਹਨਾਂ ਨੇ ਮੁਖਬਰੀ ਕਰਕੇ ਆਗੂ ਹੋ ਕੇ
ਲੀਓ ਮਾਰ ਅਰ ਬੰਦ ਕਰ,
ਅਤੇ ਇਸ ਤਰ੍ਹਾਂ ਉਹ ਪਿੰਡ ਦਾ ਦਰਵਾਜ਼ਾ ਬੰਦ ਕਰਕੇ ਚਾਰ ਸਫੇਰਿਓ, ਕਿਉਂਕਿ ਪਿੰਡਾਂ ਦੇ ਪਹਿਲਾਂ ਦਰਵਾਜ਼ੇ ਵੀ ਹੁੰਦੇ ਸੀ, ਜਾਂ ਅਰਥ ਲਾ ਲਓ ਵੀ ਬੰਦ ਕਰਕੇ ਘਰਾਂ ਦੇ ਦਰਵਾਜ਼ੇ ਅੰਦਰ ਵੜ ਵੜ ਕੇ ਬੜੀ ਬੇਰਹਿਮੀ ਨਾਲ ਇਕੱਲੇ ਇਕੱਲੇ ਨੂੰ ਫੜ ਕੇ ਸਿੰਘ ਦੇ ਪਰਿਵਾਰਾਂ ਨੂੰ ਮਾਰਿਆ ਇਹਨਾਂ ਨੇ।
ਚੌਪਈ ਸਿੰਘ ਰਹਿਤ ਥੇ ਦਰਿਆ ਕਿਨਾਰੇ,
ਜਿਹੜੇ ਸਿੰਘਾਂ ਦਾ ਜਥਾ ਸੀ ਉਹ ਤੇ ਦਰਿਆਵਾਂ ਦੇ ਕੰਢਿਆਂ ਕਿਨਾਰਿਆਂ ਤੇ ਰਹਿੰਦਾ ਸੀ, ਜਦੋਂ ਪਤਾ ਲੱਗ ਜਾਂਦਾ ਸੀ ਦੁਸ਼ਮਣ ਇਧਰੋਂ ਆ ਗਿਆ ਦੂਜੇ ਪਾਸੇ, ਦੂਜੇ ਪਾਸੇ ਆ ਗਏ ਤੇ ਪਰਲੇ ਪਾਸੇ, ਇਸ ਤਰ੍ਹਾਂ ਸਿੰਘ ਦਰਿਆਵਾਂ ਦੇ ਕਿਨਾਰੇ ਰਹਿੰਦੇ ਸਨ।
ਗਿਲਜਨ ਲੱਖ ਸਿੰਘ ਹੋ ਗਏ ਪਾਰੇ,
ਜਦੋਂ ਸਿੰਘਾਂ ਨੂੰ ਪਤਾ ਲੱਗਾ ਵੀ ਐਸੇ ਪਠਾਨ ਆ ਗਏ ਹੈ, ਸਿੰਘਾਂ ਦਾ ਜਿਹੜਾ ਜਥਾ ਹੈ ਉਹ ਦਰਿਆ ਤੋਂ ਪਰਲੇ ਬੰਨੇ ਹੋ ਗਿਆ।
ਤਪ ਗਿਲਜਨ ਕੋ ਗਰਬਾਇਆ,
ਤਦੋਂ ਜਿਹੜੇ ਗਿਲਜ ਪਠਾਨ ਹੈ ਇਹਨਾਂ ਨੂੰ ਹੰਕਾਰ ਆ ਗਿਆ ਵੀ ਅਸੀਂ ਬੜੇ ਸੂਰਮੇ ਹਾਂ, ਜਿਹੜੇ ਸਿੰਘਾਂ ਦਾ ਇਹਨਾਂ ਨਾਮ ਸੁਣਿਆ ਹੈ ਅਤੇ ਸਾਨੂੰ ਸੁਣਦਿਆਂ ਸਾਰੀ ਦਰਿਆ ਡੱਬ ਗਏ ਆ। ਇਸ ਤਰ੍ਹਾਂ ਇਹਨਾਂ ਨੂੰ ਬੜਾ ਹੰਕਾਰ ਹੋ ਗਿਆ। ਇਹ ਤਾਂ ਵਿਚਾਰ ਨਹੀਂ ਕਰਦੇ, ਇਹ ਹਜ਼ਾਰਾਂ ਦੀ ਗਿਣਤੀ ਵਿੱਚ, ਉੱਧਰ ਸੌਆਂ ਦੀ ਗਿਣਤੀ ਵਿੱਚ ਕੁਝ ਸਿੰਘ ਹੈ। ਇਸ ਤਰ੍ਹਾਂ ਬੰਦਾ ਵੀ ਸਾਧ ਸੰਗਤ ਜੀ ਉਹ ਜਿਹੜਾ ਵਕਤ ਵਿਚਾਰੇ ਵੀ ਜਿਹੜਾ ਆਪਣਾ ਵਕਤ ਕੱਢੇ ਵੀ ਸਮੇਂ ਦੇ ਨਾਲ ਹੀ ਜਿਹੜੀ ਹੈ ਲੜਾਈ ਹੈ ਝਗੜਾ ਹੈ ਅਤੇ ਅਗਲੇ ਬੰਨੇ ਵੇਖਣਾ ਪੈਂਦਾ ਹੈ। ਸਿੰਘਾਂ ਨੇ ਦਾ ਘਾਹ ਨਾਲ ਸਭ ਕੁਝ ਕਰਨਾ ਹੈ। ਸਿੰਘ ਦਰਿਆ ਤੋਂ ਪਰਲੇ ਪਾਸੇ ਹੋ ਗਏ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਡੇਰਾ ਡਾਂਗ ਡੇਰਾ ਚੁੱਕ ਲਿਆ ਇਹਨਾਂ ਨੇ, ਇਹ ਗਿਲਜੇ ਜਿਹੜੇ ਪਠਾਨ ਇਹ ਬੜੇ ਹੰਕਾਰੀ ਹੋ ਗਏ।
ਲਿਖ ਸਿੰਘਨ ਕੀ ਔਰ ਪਠਾਇਆ,
ਇਹਨਾਂ ਨੇ ਚਿੱਠੀ ਇੱਕ ਲੈ ਕੇ ਸਿੰਘਾਂ ਦੇ ਵੱਲ ਆਪਣਾ ਇੱਕ ਬੰਦਾ ਭੇਜਿਆ।
ਇਮ ਲਿਖ ਭੇਜਿਓ ਸਿੰਘਨ ਪਾਸ,
ਕਵੀ ਜੋ ਜਿਵੇਂ ਲਿਖ ਕੇ ਇਹਨਾਂ ਨੇ ਭੇਜਿਆ ਦੱਸ ਰਹੇ ਹੈ ਵੀ ਸਿੰਘਾਂ ਦੇ ਪਾਸ ਇਵੇਂ ਲਿਖ ਕੇ ਭੇਜਿਆ।
ਹਮ ਹੈ ਭਾਈ ਸ਼ਾਹ ਕੇ ਖਾਸ,
ਇਹ ਸਿੰਘੋ ਜਿਹੜੇ ਅਸੀਂ ਪਠਾਨ ਲੋਕ ਆਣਾ ਅਹਿਮਦ ਸ਼ਾਹ ਅਬਦਾਲੀ ਦੇ ਖਾਸ ਜਿਹੜੇ ਭਰਾ ਹਾਂ, ਚਾਚੇ ਦੇ ਪੁੱਤਰ, ਤਾਏ ਦੇ ਪੁੱਤਰ, ਇਸ ਤਰ੍ਹਾਂ ਹੀ ਜੋ ਵੀ ਪਠਾਨ ਇਕੱਠੇ ਹੋ ਗਏ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਵਿੱਚੋਂ ਹੀ ਹਾਂ, ਅਸੀਂ ਖਾਸ ਉਹਦੇ ਬੰਦੇ ਹਾਂ।
ਤੁਮ ਅਖਵਾਵਤ ਸਿੰਘ ਸਿਪਾਹੀ,
ਅਤੇ ਅਸੀਂ ਸੁਣਿਆ ਵੀ ਤੁਸੀਂ ਆਪਣੇ ਆਪ ਨੂੰ ਸਿਪਾਹੀ ਖਵਾਉਂਦੇ ਹੋ, ਸਿੰਘ ਖਵਾਉਂਦੇ ਹੋ, ਅਤੇ ਸਿੰਘ ਨਾਮ ਜਿਹੜਾ ਹੈ ਉਹ ਸ਼ੇਰ ਦਾ ਹੈ, ਸ਼ੇਰ ਨਾਮ ਰਾਜੇ ਦਾ ਹੈ। ਇਸ ਤਰ੍ਹਾਂ ਸੁਣਿਆ ਵੀ ਆਪਣੇ ਨਾਮ ਦੇ ਨਾਲ ਤੁਸੀਂ ਸਿੰਘ ਲਾਇਆ, ਸ਼ੇਰ ਖਵਾਉਂਦੇ ਆਪਣੇ ਆਪ 'ਚ।
ਹਮ ਦੇਖਣ ਤੁਮ ਆਏ ਲੜਾਈ,
ਅਸੀਂ ਸੁਣਿਆ ਤੁਹਾਡੀ ਚਰਚਾ ਸੁਣੀ ਵੀ ਤੁਸੀਂ ਬੜਾ ਲੜਦੇ ਹੋ, ਤੁਹਾਡੀ ਅਸੀਂ ਲੜਾਈ ਵੇਖਣ ਵਾਸਤੇ ਅਤੇ ਤਾਂ ਹੀ ਤਾਂ ਇੱਧਰ ਆਏ ਹਾਂ।
ਦੋਹਰਾ ਗਰਦ ਦੇਖ ਤੁਮ ਭੱਜ ਗਏ,
ਅਤੇ ਤੁਹਾਡੀ ਆਹ ਸੂਰਮਤ ਆਈ ਹੈ, ਉਹ ਹਜੇ ਤਾਂ ਅਸੀਂ ਆ ਹੀ ਰਹੇ ਹਾਂ, ਸਾਡੇ ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਤਾਂ ਚੜੀ ਅਤੇ ਉਹੀ ਵੇਖ ਕੇ ਤੁਸੀਂ ਜਿਹੜਾ ਨੱਠ ਗਏ ਹੋ ਕਿ ਤੁਸੀਂ ਇਸ ਨਾਮ ਕਰਕੇ ਸਿੰਘ ਬਣੇ ਹੋ।
ਦਰਿਆ
ਸਾਡੇ ਘੋੜਿਆਂ ਦੇ ਪੌੜਾਂ ਨਾਲ ਹੀ ਮਿੱਟੀ ਉੱਠੀ ਹੈ, ਤੁਸੀਂ ਦਰਿਆ ਤੋਂ ਪਾਰ ਚਲ ਗਏ ਹੋ, ਕਾਹਦੇ ਤੁਸੀਂ ਸਿੰਘ ਹੋ।
ਝੂਠ ਕਹਾਇਓ ਸਿੰਘ ਤੁਮ,
ਆ ਤੁਸੀਂ ਜੇ ਝੂਠਾ ਹੈ ਜਿਹੜਾ ਆਪਣਾ ਨਾਮ ਸਿੰਘ ਅਖਬਾਰ, ਐਵੇਂ ਲੋਕਾਂ ਵਿੱਚ ਢੰਡੋਰਾ ਪਿੱਟਿਆ ਹੋਇਆ ਵੀ ਅਸੀਂ ਬੜਾ ਪੰਥ ਹੈ।
ਗਿੱਦੀ ਗੁਲਾਮ ਗਵਾਰ,
ਉਹ ਤੁਸੀਂ ਜੇ ਗਿੱਦੜ ਹੋ, ਤੁਸੀਂ ਗੁਲਾਮ ਹੋ। ਗੁਲਾਮ ਕੌਣ ਹੁੰਦਾ? ਪਰਜਾ, ਰਾਜੇ ਥੱਲੇ ਰਹਿਣ ਵਾਲੀ ਜਿੰਨੇ ਲੋਕ ਹੈ ਉਹ ਪਰਜਾ ਗੁਲਾਮ ਹੁੰਦੀ ਹੈ, ਜਿਵੇਂ ਅਸੀਂ ਸਰਕਾਰ ਦੇ ਗੁਲਾਮ ਹਾਂ। ਕਹਿੰਦਾ ਤੁਸੀਂ ਤੇ ਗਿੱਦੜ ਹੋ, ਤੁਸੀਂ ਗੁਲਾਮ ਹੋ, ਐਵੇਂ ਅਵਾਰਾ ਗਵਾਰ ਹੋ। ਕਹਿੰਦਾ ਵੀ ਜੇ ਇਹਨਾਂ ਚਿੱਠੀ ਜਿਹੜੀ ਭੇਜੀ ਲਿਖਿਆ ਵੀ ਜੇ ਤੇ ਤੁਸੀਂ ਬੜੇ ਸੂਰਮੇ ਖਵਾਉਂਦੇ ਨਾ ਆਪਣੇ ਆਪ 'ਚ ਵਾਕਿਆ ਸਿੰਘ ਹੋ, ਅਤੇ ਫਿਰ ਜਿਹੜਾ ਹੈ ਉਹ ਜੰਗ ਦੇ ਮੈਦਾਨ ਵਿੱਚ ਖੜ ਕੇ ਨਿਤਰੋ ਸਾਡੇ ਨਾਲ।
ਤੁਸੀਂ ਆਏ ਕਰੋ ਦੋਏ ਹੱਥ,
ਆਖੈ ਹਮ ਸੋ ਖੜ ਤੁਸੀਂ। ਕਹਿੰਦੇ ਜਾਂ ਫਿਰ ਜੇ ਤੁਸੀਂ ਆਪਣੇ ਆਪ ਨੂੰ ਸੂਰਮੇ ਮੰਨਦੇ ਹੋ ਤੇ ਸਾਡੇ ਸਾਹਮਣੇ ਆ ਕੇ ਖੜੋ।
ਆਏ ਕਰੋ ਦੋਏ ਹੱਥ,
ਆ ਕਰਕੇ ਸਾਡੇ ਨਾਲ ਦੋ ਹੱਥ ਕਰੋ ਮੈਦਾਨ ਵਿੱਚ ਨਿਤਰੋ, ਪਤਾ ਲੱਗ ਜੇ ਸਿੰਘ ਕੌਣ ਹੈ ਸ਼ੇਰ ਕੌਣ ਹੈ।
ਦੋਏ ਦੋਏ ਆਵੋ ਸਿੰਘ ਤੁਮ,
ਇਹ ਲਲਕਾਰਾ ਮਾਰ ਕੇ ਚਿੱਠੀ 'ਚ ਲਿਖ ਕੇ ਭੇਜਿਆ ਵੀ ਤੁਸੀਂ ਇੰਝ ਕਰਿਓ ਦੋ ਦੋ ਸਿੰਘ, ਕਿਉਂਕਿ ਅਸੀਂ ਵੀ ਸੁਣਿਆ ਵੀ ਬੜੇ ਕਹਿੰਦੇ ਵੀ ਸਿੰਘ ਬੜਾ ਜੰਗੀ ਜੋਧੇ ਲੜਦੇ ਬੜਾ ਹੈ, ਤੁਸੀਂ ਜਿਹੜਾ ਦੋ ਦੋ ਜਾਣੇ ਇਕੱਠੇ ਹੋ ਕੇ ਆਇਓ।
ਇੱਕ ਇੱਕ ਦੁਰਾਨੀ ਸਾਥ,
ਸਾਡਾ ਹੋਵੇਗਾ ਇੱਕ ਪਠਾਨ, ਦੁਰਾਨੀ ਕਹੀਏ ਦੁਰਾਨੀ ਦੇਸ਼ ਦਾ ਇੱਕ ਪਠਾਨ ਸਾਡਾ ਹੋਵੇਗਾ, ਇੱਧਰ ਇੱਕ ਬੰਦਾ ਸਾਡਾ, ਤੁਹਾਡੇ ਦੋ ਦੋ ਉਹਦੇ ਨਾਲ ਲੜਨਗੇ।
ਸਿੰਘਣ ਲਾਏ ਦੀਵਾਨ ਤਬ,
ਜਦੋਂ ਇਹ ਚਿੱਠੀ ਪਹੁੰਚੀ ਉਹ ਚਿੱਠੀ ਹੱਥ ਵਿੱਚ ਮਿਲੀ, ਸਿੰਘਾਂ ਨੇ ਦੀਵਾਨ ਲਾਇਆ।
ਲਈ ਲਿਖਤ ਸਭ ਵਾਚ,
ਉਹ ਇੱਕ ਸਿੰਘ ਨੂੰ ਕਿਹਾ ਵੀ ਚਿੱਠੀ ਪਾੜੇ 'ਚ ਲਿਖਿਆ ਕੀ ਹੈ। ਉਹ ਚਿੱਠੀ ਜਦੋਂ ਪੜ੍ਹੀ ਉਹ ਆ ਸਾਰੀ ਗੱਲ ਸੁਣੀ ਵੀ ਤੁਸੀਂ ਕਾਹਦੇ ਸਿੰਘ ਹੋ, ਤੁਸੀਂ ਤਾਂ ਨਾਮ ਦੇ ਸਿੰਘ ਹੋ, ਐਵੇਂ ਝੂਠਾ ਹੀ ਨਾਮ ਸੁਧਾ ਰਹੇ ਹੋ। ਇਸ ਤਰ੍ਹਾਂ ਚਿੱਠੀ ਪੜ੍ਹ ਕੇ ਵਾਚੀ, ਚੰਗੀ ਤਰ੍ਹਾਂ ਉਹਦੇ ਵੱਲ ਧਿਆਨ ਦਿੱਤਾ।
ਪੁੱਤਰ ਉਨਕੋ ਲਿਖ ਪਠਿਓ,
ਇਸ ਤਰ੍ਹਾਂ ਪਠਾਇਓ। ਜਿਹੜਾ ਸਿੰਘਾਂ ਨੇ ਉੱਤਰ ਵਿੱਚ ਉਹ ਜਿਨ੍ਹਾਂ ਨੇ ਚਿੱਠੀ ਭੇਜੀ ਸੀ ਨਾ, ਗਿਲਜੀ ਪਠਾਣਾ ਨੇ, ਜਿਹੜੇ ਆਪਣੇ ਆਪ ਨੂੰ ਬੜਾ ਸੂਰਮਾ ਖਵਾਉਂਦੇ ਸੀ, ਇੱਕ ਇੱਕ ਬੱਕਰਾ ਖਾਣ ਵਾਲੇ, ਉਹਨਾਂ ਨੂੰ ਚਿੱਠੀ ਲੈ ਕੇ ਸਿੰਘਾਂ ਨੇ ਅੱਗੋਂ ਭੇਜੀ। ਕਹਿੰਦੇ ਜੇ ਤੁਸੀਂ ਕਹਿੰਦੇ ਵੀ ਤੁਹਾਡਾ ਸਾਡਾ ਲੜਨ ਦਾ ਮੇਲ ਹੋਣਾ ਚਾਹੀਦਾ, ਫਿਰ ਸਾਡਾ ਤੁਹਾਡਾ ਲੜਨਾ ਬਿਲਕੁਲ ਸੱਚ, ਇਹ ਤੇ ਗੱਲ ਬਣਦੀ ਹੈ। ਲਿਖ ਕੇ ਕੀ ਭੇਜਿਆ ਸਿੰਘਾਂ ਨੇ ਵੀ ਇੰਜ ਕਰੋ, ਤੁਸੀਂ ਇੱਕ ਇੱਕ ਨਾ ਆਓ, ਤੁਸੀਂ ਦਸ ਦੌਰਾਨੀ ਜਿਹੜੇ ਪਠਾਣ ਆਪਣੇ ਤਿਹੜੇ ਤਿਹੜੇ ਉਹ ਇਕੱਠੇ ਹੋ ਕੇ ਆਓ,
ਹੱਥ ਬੰਦੂਕ ਤੁਮ ਵੱਡੀ ਫੜਾਓ,
ਤੇ ਹੱਥ ਦੇ ਵਿੱਚ ਜਿਹੜੀ ਬੰਦੂਕ ਹੈ ਉਹ ਵੱਡੀ ਫੜਾਇਓ, ਅਰਥ ਫੜ ਆਇਓ, ਵੱਡੀ ਜਿਹੜੀ ਬੰਦੂਕ ਹੈ ਦਹੇ ਜਾਣੇ ਆਓ, ਵੱਡੀਆਂ ਵੱਡੀਆਂ ਬੰਦੂਕਾਂ ਫੜ ਕੇ ਲੈ ਕੇ ਪਹੁੰਚੋ ਸਾਡੇ ਕੋਲ।
ਇਤ ਤੇ ਆਵੇਂ ਪੰਜ ਭੁਜੰਗੇ,
ਇਧਰੋਂ ਸਾਡੇ ਜਿਹੜੇ ਪੰਜ ਭੁਜੰਗੀ ਆਉਣਗੇ, ਭੁਜੰਗੀ ਕਹੀਏ ਭੁਜ ਅੰਗ, ਜਿਨ੍ਹਾਂ ਦੀਆਂ ਬਾਹਾਂ ਦੇ ਅੰਗਾਂ ਵਿੱਚ ਜਿਹੜਾ ਬੜਾ ਬਲ ਹੈ, ਬੜਾ ਜ਼ੋਰ ਹੈ, ਫਿਰ ਭੁਜੰਗੀ, ਭੁਜੰਗ ਨਾਮ ਸੱਭ ਨੂੰ ਕਹਿੰਦੇ ਹੈ, ਜਿਹੜੇ ਸੱਪ ਵਾਂਗ ਜ਼ਰੀਲੇ ਹੈ ਸਿੰਘ, ਭੁਜੰਗ ਫਿਰ ਸੂਰਮੇ ਜਿਹੜੇ ਹੈ, ਫਿਰ ਭੁਜੰਗ ਜਿਹੜੇ ਨਿਹੰਗ ਸਿੰਘ ਹੈ, ਭੁਜੰਗ ਜਿਹੜੇ ਗੁਰੂ ਦੇ ਜਿਹੜੇ ਸਪੁੱਤਰ ਹੈ, ਇਹ ਕਹਿੰਦੇ ਤੁਹਾਡੇ ਦਸ ਬੰਦੇ ਹੁਣ ਬੰਦੂਕਾਂ ਲੈ ਕੇ, ਇੱਧਰੋਂ ਪੰਜ ਜਿਹੜੇ ਨਿਹੰਗ ਸਿੰਘ ਸਾਡੇ ਤਿਆਰ ਬਰ ਤਿਆਰ ਯੋਧੇ ਸੂਰਮੇ ਆਉਣਗੇ,
ਢਾਲ ਤਲਵਾਰ ਨੇ ਫੜ ਰਾਮ ਜੰਗੇ,
ਤੇ ਢਾਲ ਤਲਵਾਰਾਂ ਢਾਲਾਂ ਅਤੇ ਰਾਮ ਜੰਗੇ ਜਿਹੜੀਆਂ ਬੰਦੂਕਾਂ ਉਹ ਲੈ ਕੇ ਆਉਣਗੇ ਸਾਡੇ ਇੱਧਰੋਂ ਪੰਜ ਸਿੰਘ।
ਫਿਰ ਗਿਲਜਨ ਇਮ ਆਖ ਕਲਾਈ,
ਸਿੰਘਾਂ ਨੇ ਜਦੋਂ ਚਿੱਠੀ ਭੇਜੀ ਵੀ ਸਾਡੇ ਪੰਜ ਬੰਦੇ ਢਾਲਾਂ ਤਲਵਾਰਾਂ ਰਾਮ ਜੰਗੇ ਲੈ ਕੇ ਆਉਣਗੇ, ਤੁਸੀਂ ਬੰਦੂਕਾਂ ਲੈ ਕੇ ਆਇਓ ਆਪਣੇ ਵੱਲੋਂ। ਫਿਰ ਇਹਨਾਂ ਪਠਾਣਾਂ ਨੇ ਜਦੋਂ ਚਿੱਠੀ ਉਹ ਪੜ੍ਹੀ ਹੈ, ਇਹਨਾਂ ਨੇ ਅੱਗੋਂ ਫਿਰ ਜਵਾਬ ਘੱਲਿਆ,
ਹਮ ਫੜ ਦੜੇ ਨਾ ਬੰਦੂਕ ਲੜਾਈ।
ਇਹ ਕਹਿੰਦੇ ਡਰ ਗਏ ਮਨ ਵਿੱਚ, ਇਹਨਾਂ ਨੂੰ ਪਤਾ ਸੀ ਸਿੰਘਾਂ ਦਾ ਵੀ ਸਿੰਘ ਬੰਦੂਕ ਗੋਲੀ ਬਹੁਤ ਵਰਾਉਂਦੇ ਹੈ, ਇਹ ਕਹਿੰਦੇ ਵੀ ਅਸੀਂ ਗੋਲੀ ਫੜ ਕੇ ਜਿਹੜਾ ਹੈ ਨਾ ਉਹ ਜੰਗ ਨਹੀਂ ਕਰਦੇ,
ਛੁਰੀ ਕਟਾਰੀ ਸ਼ਮਸ਼ੇਰ ਫੜਿਆ,
ਅਸੀਂ ਛੁਰੀ ਇਸੇ ਤਰ੍ਹਾਂ ਕਟਾਰੀ ਜਿਹੜੀ ਸਿੱਧੀ ਹੁੰਦੀ ਹੈ ਤਿੱਖੀ, ਉਹਦੇ ਵਿੱਚ ਕੋਈ ਵਿੰਗ ਦੜਿੰਗ ਨਹੀਂ ਹੁੰਦਾ ਹੈ, ਕਹਿੰਦੇ ਛੁਰੀ ਕਟਾਰੀ ਇਸੇ ਤਰ੍ਹਾਂ ਸ਼ਮਸ਼ੇਰ ਕਹੀਏ ਤਲਵਾਰ ਫੜ ਕੇ ਆਵਾਂਗੇ,
ਤੀਰ ਬੰਦੂਕ ਹਮ ਨਹਿ ਲੈ ਆਵੇ,
ਆ ਜਿਹੜੇ ਤੀਰ ਹੈ ਤੇ ਇਸੇ ਤਰ੍ਹਾਂ ਬੰਦੂਕਾਂ ਹੈ ਉਹ ਅਸੀਂ ਲੈ ਕੇ ਨਹੀਂ ਆਵਾਂਗੇ,
ਤੇਗ ਕਟਾਰੀ ਛੁਰੀ ਤੁਮ ਫੜੋ,
ਤੇ ਜਿਹੜੀ ਤੇਗ ਕਟਾਰੀ ਹੈ ਅਸੀਂ ਫੜ ਕੇ ਲਿਆ, ਤੇਗ ਕਟਾਰੀ ਛੁਰੀ ਅਸੀਂ ਲੈ ਕੇ ਆਵਾਂਗੇ ਤਲਵਾਰ, ਤੁਸੀਂ ਵੀ ਤੇਗ ਕਟਾਰੀ ਜਿਹੜੀ ਹੈ ਉਹੀ ਲੈ ਕੇ ਆਇਓ,
ਬੰਦੂਕ ਕਮਾਨ ਆਵੋ ਘਰ ਧਰੋ,
ਤੇ ਜਿਹੜੀਆਂ ਬੰਦੂਕ ਹੈ ਤੇ ਕਮਾਣਾ ਹੈ ਤੀਰ ਛੱਡਣ ਵਾਲੀਆਂ ਉਹ ਆਪਣੇ ਘਰੇ ਰੱਖ ਕੇ ਆਇਓ, ਇਹ ਪਠਾਣ ਜਿਹੜੀ ਚਿੱਠੀ ਵਿੱਚ ਲੈ ਕੇ ਸਿੰਘਾਂ ਨੂੰ ਕਹਿ ਰਹੇ ਹਨ।
ਆਗੇ ਖਾਲਸੇ ਲਿਖੇ ਕਰਾਰ,
ਇਸ ਤਰ੍ਹਾਂ ਅੱਗੋਂ ਖਾਲਸੇ ਨੇ ਜਿਹੜਾ ਕਰਾਰ ਲਿਖਿਆ,
ਹਮ ਤੋ ਲੜੇ ਬੰਦੂਕ ਸੰਭਾਰ,
ਸਿੰਘਾਂ ਨੇ ਫਿਰ ਜਵਾਬ ਭੇਜਿਆ ਵੀ ਇਹ ਹੈ ਪਠਾਣੋ, ਅਸੀਂ ਤੇ ਜਿਹੜਾ ਹੈ ਨਾ ਉਹ ਬੰਦੂਕਾਂ ਸੰਭਾਲ ਕੇ ਲੜਦੇ ਵੈਰੀ ਦੇ ਸਿਰ ਡਾਉਂਦੇ ਹਾਂ,
ਸ਼੍ਰੀ ਸਤਿਗੁਰ ਤੇ ਹਮੇ ਫਰਮਾਇਆ,
ਕਿਉਂਕਿ ਸਾਡੇ ਸੋਭਾ ਵਾਲੇ ਸਤ ਚੇਤਨ ਆਨੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਹਨ ਸਾਨੂੰ,
ਦੁਸ਼ਟ ਮਾਰਨ ਰਾਮ ਜੰਗੋ ਫੜਾਇਆ,
ਸਾਨੂੰ ਕਿਹਾ ਵੀ ਖਾਲਸਾ ਜੀ ਜਿੱਥੇ ਵੱਡੇ ਵੱਡੇ ਯੋਧੇ ਸੂਰਬੀਰ ਬਲੀ ਅਗਲੇ ਬੰਨੇ ਦੁਸ਼ਮਣ ਆ ਜਾਣ, ਬਹੁਤ ਹੀ ਵੱਡਿਆਂ ਵੱਡਿਆਂ ਕੱਦਾਂ ਵਾਲੇ ਜਿਨ੍ਹਾਂ ਦੇ ਕੱਦ ਬਹੁਤ ਉੱਚੇ ਹੈ, ਸਰੀਰ ਦੇ ਬੜੇ ਡੀਲ ਡੌਲ ਹੈ, ਬੜੇ ਚੌੜੇ ਹੈ, ਉਹਨਾਂ ਨੂੰ ਰਾਮ ਜੰਗੇ ਬੰਦੂਕਾਂ ਦੇ ਨਾਲ ਅਡਾਉਣਾ ਹੈ, ਇਹ ਸਾਡੇ ਗੁਰੂ ਦਾ ਵਚਨ ਹੈ ਵੀ ਦੁਸ਼ਟ ਨੂੰ ਮਾਰਨ ਵਾਸਤੇ ਬੰਦੂਕ ਦੀ ਵਰਤੋਂ ਕਰਨੀ ਹੈ, ਇਸ ਤਰ੍ਹਾਂ ਦੋਵੇਂ ਧਿਰ ਇੱਧਰੋਂ ਵੀ ਜਾਂਦੇ ਚਿੱਠੀਆਂ ਉੱਧਰੋਂ ਵੀ ਚਿੱਠੀਆਂ ਆਉਂਦੀਆਂ, ਬੜੇ ਕਰਾਰ ਜੇ ਕਰਦੇ ਹੈ,
ਕੋਈ ਨਾ ਮੰਨੇ ਦੁਬਿਧਾ ਧਾਰ,
ਕੋਈ ਨਹੀਂ ਮੰਨਦਾ ਹੈ, ਦੁਬਿਧਾ ਧਾਰੀ ਹੋਈ ਹੈ, ਕਿਉਂਕਿ ਜਦੋਂ ਦੋ ਸ਼ੇਰ ਬਰਾਬਰ ਦੇ ਭਿੜ ਜਾਣ ਨਾ ਉਹ ਪਹਿਲਾਂ ਕਿੰਨਾ ਸਮਾਂ ਇੱਕ ਦੂਜੇ ਵੱਲ ਵੇਂਦੇ ਰਹਿੰਦੇ ਹੈ, ਕਿਉਂਕਿ ਅਗਲੇ ਬੰਨੇ ਹੀ ਸ਼ੇਰ ਹੈ। ਹੁਣ ਸ਼ੇਰ ਦੇ ਅਗਲੇ ਬੰਨੇ ਗਿੱਦੜ ਆ ਜਾਏਗਾ ਜਾਂ ਹੋਰ ਕੋਈ ਲੱਕੜ ਬੱਗੇ ਵਰਗਾ ਆ ਜਾਏਗਾ, ਤਾਂ ਸ਼ੇਰ ਨੇ ਕੋਈ ਸੋਚਣਾ ਥੋੜ੍ਹੀ ਵੀ ਇਹਨੂੰ ਪਕੜਾਂ ਕਿ ਨਾ ਪਕੜਾਂ। ਸ਼ੇਰ ਜਦੋਂ ਅਗਲੇ ਬੰਨੇ ਦੋਵੇਂ ਸਾਰ ਦੂਲ ਬੱਬਰ ਸ਼ੇਰ ਜੱਤਾਂ ਵਾਲੇ, ਉਹ ਕਿੰਨਾ ਚਿਰ ਵਿਚਾਰ ਕਰਦੇ ਆ, ਗੇੜੇ ਕੱਢਦੇ ਆ। ਲੜਾਈ ਤਾਂ ਜ਼ਰੂਰ ਹੁੰਦੀ ਹੈ, ਪਰ ਪਹਿਲਾਂ ਗੇੜੇ ਕੱਢਦੇ ਆ, ਬਰਾਬਰ ਤਾਂ ਹੀ ਹੈ ਨਾ। ਇਸੇ ਤਰ੍ਹਾਂ ਦੁਬਿਧਾ ਧਾਰੀ ਹੋਈ ਦੋਵੇਂ ਧਿਰਾਂ ਨੇ, ਇੱਧਰੇ ਪਠਾਨ ਬੜੇ ਸੂਰਮੇ ਆ, ਉੱਧਰੋਂ ਗੁਰੂ ਕੇ ਸਿੰਘ ਬੜੇ ਸੂਰਮੇ ਹੈ। ਅਤੇ ਜਿਹੜੇ ਪਠਾਨ ਉਹ ਬੰਦੂਕਾਂ ਦੇ ਨਾਂ ਦੇ ਡਰਦੇ ਆ, ਇਹਨਾਂ ਨੂੰ ਪਤਾ ਵੀ ਸਿੰਘਾਂ ਦੀਆਂ ਬੰਦੂਕਾਂ ਦੇ ਵਿੱਚ ਤਾਂ ਅੱਧਾ ਅੱਧਾ ਸਿਰ ਜਿਹੜਾ ਬਰੂਦ ਪੈਂਦਾ ਹੈ, ਅੱਧਾ ਸਿਰ ਅੱਧਾ ਕਿਲੋ ਨੂੰ ਕਹੀਦਾ ਹੈ, 40 ਸਿਰ ਦਾ ਮਣ। ਇਸੇ ਤਰ੍ਹਾਂ ਅੱਧਾ ਸਿਰ ਕਹੀਦਾ ਹੈ ਅੱਧਾ ਕਿਲੋ ਨੂੰ, ਵੀ ਅੱਧਾ ਅੱਧਾ ਸਿਰ ਸਿੰਘਾਂ ਦੀਆਂ ਬੰਦੂਕਾਂ ਵਿੱਚ ਤਾਂ ਬਰੂਦ ਹੀ ਪੈਂਦਾ, ਜਿਵੇਂ ਤੋਪ ਦੇ ਵਿੱਚ ਗੋਲਾ ਪੈਂਦਾ ਹੈ, ਅਤੇ ਇਹਨਾਂ ਨੇ ਤਾਂ ਸਾਨੂੰ ਜਿਹੜਾ ਡਾ ਦੇਣਾ ਹੈ। ਇਸ ਤਰ੍ਹਾਂ ਦੁਬਿਧਾ ਧਾਰ ਕੇ ਤੇ ਕਹਿੰਦੇ ਹਨ, ਜਿਹੜੇ ਦੋਵੇਂ ਦੁਬਿਧਾ ਧਾਰਦੇ ਹੈ ਅਤੇ ਗਿਲਜੇ ਜਿਹੜੇ ਪਠਾਨ ਹੈ, ਇਹ ਤਾਂ ਹੁਣ ਸਾਰਾ ਸਰੀਰ ਇਹਨਾਂ ਲੋਹੇ ਦੇ ਨਾਲ ਢੱਕਿਆ ਹੋਇਆ ਸੰਜੋਆਂ ਦੇ ਨਾਲ, ਇਹ ਸੰਜੋਆਂ ਦਾ ਜਿਹੜਾ ਸਹਾਰਾ ਲੈਣਾ ਚਾਹੁੰਦੇ ਹਨ। ਇਹ ਸੰਜੋਆਂ ਦੇ ਬਲ ਦੇ ਨਾਲ ਉਹਲਾ ਜਿਹਾ ਕਰਕੇ ਆਸਰਾ ਲੈ ਕੇ ਅਤੇ ਵਿਚਾਰ ਕੇ ਲੜਨਾ ਚਾਹੁੰਦੇ ਵੀ ਸੰਜੋਆਂ ਪਾ ਕੇ, ਅਤੇ ਅਸੀਂ ਤਾਂ ਸੰਜੋਆਂ ਪਾਈਆਂ ਹੋਈਆਂ, ਸਰੀਰ ਢੱਕਿਆ ਹੋਇਆ ਹੈ, ਅਛੁਰੀਆਂ ਕਟਾਰੀਆਂ ਤਲਵਾਰਾਂ ਨਾਲ ਲੜਾਂਗੇ, ਵੈਸੇ ਵੀ ਸਾਡੇ ਕੱਦ ਬੜੇ ਅਤੇ ਸਿੰਘਾਂ ਨੂੰ ਅਸੀਂ ਵੱਧ ਟੁੱਕ ਦੇਣਾ ਹੈ, ਜੇ ਗੋਲੀਆਂ ਦੀ ਗੱਲ ਆਈ ਤਾਂ ਸਾਨੂੰ ਉਹਨਾਂ ਡਾ ਦੇਣਾ ਹੈ। ਇਸ ਤਰ੍ਹਾਂ ਇਹ ਜਿਹੜਾ ਸੰਜੋਆਂ ਦਾ ਲੋਹੇ ਦੀਆਂ ਵਰਦੀਆਂ ਦਾ ਬਲ ਲੈ ਕੇ ਲੜਨਾ ਚਾਹੁੰਦੇ ਹਨ। ਇਹ ਖਾਲਸੇ ਦੇ ਰਾਮ ਜੰਗਿਆਂ ਕਹੀਏ ਬੰਦੂਕਾਂ ਤੋਂ, ਬਰੂਦ ਵਾਲੀਆਂ ਬੰਦੂਕਾਂ ਤੋਂ ਡਰਦੇ ਹਨ।
ਜੁਗਤ ਸੰਜੋਏ ਨਾ ਦੇਵੇ ਮਾਰ,
ਇਹਨਾਂ ਨੂੰ ਡਰ ਹੈ ਵੀ ਇਹ ਨਾ ਹੋਵੇ ਉਹ ਐਸੀ ਗੋਲੀ ਮਾਰਨ ਬਰੂਦ ਦੀ ਭਰੀ, ਆ ਸੰਜੋਆਂ ਸਮੇਤ ਆ ਸਾਡੇ ਅੰਗ ਪੈਰ ਜਿਹੜੇ ਝਾੜ ਕੇ ਮਾਰ ਦਿੰਦੇ ਹੋਣ।
ਪ੍ਰਾਤ ਹੋਤ ਇੱਕ ਆਖੜੋ,
ਫਿਰ ਇਹਨਾਂ ਨੂੰ ਚੈਨ ਨਹੀਂ ਆਇਆ ਹੈ, ਸਵੇਰ ਰਾਤ ਤੇ ਲੰਘ ਗਈ। ਇਸੇ ਤਰ੍ਹਾਂ ਚਿੱਠੀਆਂ ਜੀ, ਅਗਲਾ ਦਿਨ ਜਦੋਂ ਅੰਮ੍ਰਿਤ ਵੇਲਾ ਦਿਨ ਚੜ੍ਹਿਆ, ਪ੍ਰਾਤ ਸਵੇਰ ਚੜ੍ਹੀ, ਇੱਕ ਜਿਹੜਾ ਪਠਾਨ ਸੀ ਬੜਾ ਭੂਤਰਿਆ ਹੋਇਆ ਆ ਖੜਾ ਹੋਇਆ,
ਹਲਕਾਰੋ ਦਿਓ ਕਲਾਏ,
ਜਿਹੜੇ ਇੱਕ ਆਪਣਾ ਛਪਾਹੀ ਜਾਂ ਇਹਨਾਂ ਨੇ ਹੜਕਾਰਾ ਜਿਹੜਾ ਛਪਾਹੀ ਸੀ ਉਹ ਭੇਜ ਦਿੱਤਾ, ਫੌਜ ਨੇ ਆ ਪਿੱਛੇ ਖੜ ਗਏ, ਉਹਨਾਂ ਨੂੰ ਸਿੰਘਾਂ ਦੇ ਜੱਥੇ ਵੱਲ ਭੇਜ ਦਿੱਤਾ ਵੀ ਤੂੰ ਲਲਕਾਰਾ ਮਾਰ ਗਿਆ।
ਜੇ ਤੁਮ ਮੈਂ ਕੋ ਮਰਦ ਹੈ,
ਇਹ ਹੜਕਾਰਾ ਆ ਕੇ ਕੀ ਕਹਿਣ ਲੱਗਾ ਛਪਾਹੀ ਪਠਾਨ, ਕਹਿੰਦਾ ਉਹ ਸਿੰਘੋ ਜੇ ਤੁਹਾਡੇ ਵਿੱਚ ਕੋਈ ਮਰਦ ਹੈ ਜੇ ਕਿਸੇ ਨੇ ਆਪਣੀ ਮਾਂ ਦਾ ਦੁੱਧ ਪੀਤਾ ਮਰਦ ਖਵਾਉਂਦਾ ਆਪਣੇ ਆਪ ਨੂੰ ਤੇ ਉਹ ਇਕੱਲਾ ਆਵੇ, ਇਕੱਲਾ ਇਕੱਲਾ, ਇਧਰੋਂ ਮੈਂ ਇਕੱਲਾ ਇਧਰੋਂ ਤੁਸੀਂ ਇਕੱਲੇ, ਤੇ ਲੜ ਕੇ ਵੇਖੋ ਮੇਰੇ ਨਾਲ। ਜੇ ਕਿਸੇ 'ਚ ਦਮ ਹੈ ਤੇ ਉਹ ਛੁਰੀ ਦੇ ਨਾਲ, ਕਟਾਰੀ ਨਾਲ, ਤਲਵਾਰ ਦੇ ਨਾਲ,
ਆਣ ਕਰੇ ਹਮ ਸੋ ਦੋ ਹੱਥ,
ਉਹ ਆਵੇ ਤੇ ਇੱਥੇ ਮੇਰੇ ਨਾਲ ਮੈਦਾਨ 'ਚ ਨਿਤਰੇ ਤੇ ਦੋ ਹੱਥ ਕਰੇ,
ਨਹੀਂ ਲੜੋ ਤੋ ਗਿੱਧੀ ਅਖਵਾਵੋ,
ਸੁਣ ਲਓ ਗੱਲ, ਜੇ ਤੁਹਾਡੇ 'ਚ ਤੁਹਾਡੀਆਂ ਬਾਹਾਂ 'ਚ ਦਮ ਨਹੀਂ ਹੈ ਤੇ ਫਿਰ ਸਮਝ ਲਓ ਵੀ ਜੇ ਲੜ ਨਹੀਂ ਸਕਦੇ, ਆ ਨਹੀਂ ਸਕਦੇ ਮੈਦਾਨ ਵਿੱਚ, ਤੇ ਆਪਣੇ ਆਪ ਨੂੰ ਗਿੱਦੜ ਸਮਝ ਲਓ ਵੀ ਗਿੱਦੜ ਤੁਰੇ ਫਿਰਦੇ ਹੋ ਤੁਸੀਂ,
ਨਾਮ ਸਿੰਘ ਤਮਕੂੜ ਸਦਾਵ,
ਇਹ ਝੂਠਾ ਹੈ, ਤੁਸੀਂ ਨਾਮ ਸਿੰਘ ਆਪਣਾ ਖਵਾ ਰਹੇ ਹੋ ਵੀ ਅਸੀਂ ਸ਼ੇਰ ਹੁੰਦੇ ਹਾਂ, ਸ਼ੇਰਾਂ ਵਾਲਾ ਨਹੀਂ, ਇਹਦੇ ਜਿਹੜਾ ਗਿੱਦੜਾਂ ਵਾਲਾ ਕੰਮ ਹੈ ਜਿਹੜਾ ਜੰਗ ਵਿੱਚ ਨਾ ਨਿਤਰਨਾ।
ਲੈ ਲੈ ਨਾਮ ਸਿੰਘ ਤਤਕਾਰੇ,
ਇਸ ਤਰ੍ਹਾਂ ਸਿੰਘਾਂ ਦਾ ਨਾਮ ਲੈ ਲੈ ਕੇ, ਕਾਹਦੇ ਸਿੰਘ ਤੁਸੀਂ, ਕਾਹਦਾ ਤੁਹਾਡਾ ਜਿਹੜਾ ਹੈ ਰਾਜ ਹੈ, ਕਾਹਦਾ ਤੁਹਾਡਾ ਪੰਥ ਹੈ, ਬੜੀਆਂ ਇਹ ਲਾਨਤਾਂ ਪਾਉਂਦਾ ਹੈ ਪਠਾਨ।
ਕਹਿ ਲਿਖੋ ਲਕਹਿ ਲਿਖੋ ਤੁਮ ਹਮ ਸੰਘਾਰੇ,
ਕਹਿੰਦਾ ਜੇ ਤੁਸੀਂ ਨਹੀਂ ਨਾ ਮੇਰੇ ਨਾਲ ਲੜਨਾ, ਜੇ ਤੁਹਾਡੇ 'ਚ ਇੰਨੀ ਹਿੰਮਤ ਨਹੀਂ ਗੀ, ਜਾਂ ਫਿਰ ਲਿਖ ਦਿਓ ਚਿੱਠੀ ਦੇ ਉੱਪਰ ਇੱਕ ਪੇਜ 'ਤੇ ਲਿਖੋ ਚੰਗੀ ਤਰ੍ਹਾਂ ਬਣਾ ਸਵਾਰ ਕੇ ਵੀ ਅਸੀਂ ਨਹੀਂ ਲੜ ਸਕਦੇ, ਅਸੀਂ ਹਾਰ ਮਾਰੇ ਦੇ ਆਪਣੀ, इस तरह कहिंदा चिट्ठी ते लिख दो भी असीं हार गए हां, साडे विच कोई दम नहीं, असीं नहीं पठाणा नाल लड़ सकदे।
गुरवन की सो सुगंधे दे।
इस तरह पठान सिंघां नूं अकाउंदा है, छेड़दा है, गुरुआं दी सौं दिंदा, तुहानूं फलाणे गुरु दी सौं लगे जे तुसीं मेरे नाल ना दो हथ करो।
हम सो हाथ जवान न कहे।
जे मेरे नाल ताडा कोई जवान दो हथ नहीं करदा ते तुहानूं फलाणे गुरु दी सौं लगे। ये क्योंकि साध संगत जी जिहड़े बंदे नूं अपने ते माण हुंदा है भी मैं इहनूं कुट लैणा है मार लैणा है ਉਹ ਲਲਕਾਰੇ ਮਾਰਦਾ ਹੈ ਅਤੇ ਜਿਹੜਾ ਹੁਣ ਮਾੜਾ ਹੈ ਉਹ ਲਲਕਾਰੇ ਨਹੀਂ ਮਾਰਦਾ ਹੈ। ਪਰ ਜਿਹੜਾ ਤਾਰੂ ਹੁੰਦਾ ਸਾਧ ਸੰਗਤ ਜੀ ਹਮੇਸ਼ਾ ਡੁੱਬਦਾ ਉਹ ਹੈ, ਜਿਹੜਾ ਤਾਰੂ ਨਹੀਂ ਉਹ ਕਦੀ ਡੁੱਬਦਾ ਨਹੀਂ ਹੈ। ਕਿਉਂਕਿ ਜਿਹੜਾ ਅਨ ਤਾਰੂ ਹੈ ਉਹ ਕਦੀ ਡੂੰਘੇ ਥਾਂ ਜਾਂਦਾ ਹੀ ਨਹੀਂ, ਉਹ ਵਿਚਾਰਾ ਪਹਿਲੀ ਗੱਲ ਨਹਾਉਂਦਾ ਨਹੀਂ ਤਾਂ ਪਿੱਛੇ ਰਹਿੰਦਾ ਹੈ। ਜਿਹੜਾ ਤਾਰੂ ਹੈ ਉਹ ਡੂੰਘੇ ਪਾਣੀ ਜਾਂਦਾ ਵੀ ਮੈਂ ਤਰ ਕੇ ਨਿਕਲ ਆਉਣਾ ਫਿਰ ਮਾਰਿਆ ਜਾਂਦਾ ਹੈ। ਇਹਨਾਂ ਨੇ ਹੁਣ ਸੰਜੋਆਂ ਪਾਈਆਂ ਹੋਈਆਂ, ਸਰੀਰ ਵੀ ਤਗੜੇ ਹੈ, ਜਵਾਨ ਬੜੇ ਹੈ, ਸੂਰ ਵੀ ਰਖਵਾਉਂਦੇ ਹੈ, ਉਹ ਮਾਣ ਹੈ। ਇੱਧਰੋਂ ਸਿੰਘ ਜਿਹੜੇ ਹੈ ਉਹ ਕੱਦ ਮੁਤਾਬਕ ਇਹਦੇ ਜਿਹੜੇ ਹੈ ਨਹੀਂ ਇਹਨਾਂ ਜਿਹੜੇ, ਕੋਈ ਸਿੰਘ ਜਿਹੜਾ ਹੁੰਦਾ ਬਹੁਤ ਬਲ ਵਾਲਾ। ਇਸ ਤਰ੍ਹਾਂ ਇਹ ਸਿੰਘਾਂ ਦਾ ਸਰੀਰ ਵੇਖ ਵੇਖ ਕੇ ਅਤੇ ਇਹ ਲਲਕਾਰੇ ਮਾਰਦਾ, ਗੁਰੂਆਂ ਦੀ ਸੌਂ ਦਿੰਦਾ ਵੀ ਤੁਹਾਨੂੰ ਤੁਹਾਡੇ ਗੁਰੂ ਦੀ ਸੌਂ ਲੱਗੇ ਜੇ ਤੁਸੀਂ ਮੇਰੇ ਨਾਲ ਨਾ ਲੜੋ ਤੇ। ਇਹ ਕਹਿੰਦਾ ਉਹ ਇਸ ਤੁਹਾਨੂੰ ਪਤਾ ਨਹੀਂ ਜਿਹੜੇ ਸੂਰਮੇ ਹੁੰਦੇ ਹੈ, ਜਿਹੜਾ ਕੋਈ ਸੂਰਮਾ ਲੜਨ ਵਾਸਤੇ ਲੜ ਕੇ ਮਰਨ ਵਾਸਤੇ ਮੋਹਰੇ ਜਾਂਦਾ ਜੰਗ ਦੇ ਵਿੱਚ ਨਿਤਰਦਾ ਹੈ,
ਮਾਤ ਪਿਤਾ ਤਿਸ ਧਨ ਕਹਾਵੇ।
ਉਸ ਦੀ ਮਾਤਾ ਪਿਤਾ ਲੋਕ ਧਨ ਕਹਿੰਦੇ ਹੈ, ਇਹਦੀ ਮਾਂ ਇਹਦਾ ਪਿਓ ਧਨ ਹੈ, ਜਿਸ ਨੇ ਆ ਪੁੱਤਰ ਜਿਹੜਾ ਸੂਰਮਾ ਜੰਮਿਆ ਹੈ।
ਜੋ ਕੋ ਲੜਨੋ ਲੋਕ ਛਪ ਰਹੇ।
ਜਿਹੜਾ ਕੋਈ ਲੜਨੋ ਧਰਮ ਦੇ ਯੁੱਧ ਵਾਸਤੇ ਪਿੱਛੇ ਹਟ ਹਟ ਜਾਵੇ, ਜਾਣ ਲਗਾਵੇ ਵੀ ਸਮਾਂ ਨਿਕਲ ਹੀ ਜਾਵੇ, ਕੋਈ ਗੱਲ ਨਹੀਂ ਦੂਜੇ ਮਰਦੇ ਮਰਨ ਮੈਂ ਪਿੱਛੇ ਲੁਕਿਆ ਰਵਾਂ, ਜਿਹਦੀ ਕੋਈ ਇਹੋ ਜਿਹੀ ਨੀਤ ਹੈ।
ਮਾਤ ਪਿਤਾ ਤਿਸ ਲੱਜਤ ਰਹੇ।
ਮਾਤ ਪਿਤਾ ਤਿਸ ਲੱਜਤ ਰਹੇ, ਉਹਦੇ ਮਾਤਾ ਪਿਤਾ ਸਦਾ ਹੀ ਸ਼ਰਮਸ਼ਾਰ ਹੀ ਰਹਿੰਦੇ ਵੀ ਇਹਨੂੰ ਜੰਮ ਕੇ ਕੀ ਖੱਟਿਆ ਹੈ। ਸਾਡਾ ਪੁੱਤਰ ਜੇ ਸੀਸ ਦਿੰਦਾ, ਇਹ ਵੀ ਮਾਂ ਪਿਓ ਕੋਈ ਵਿਰਲੇ ਹੁੰਦੇ ਆ ਜਿਹਨਾਂ ਨੂੰ ਇਹ ਮਨ 'ਚ ਹੁੰਦੀ ਵੀ ਸਾਡਾ ਪੁੱਤਰ ਧਰਮ ਯੁੱਧ ਵਾਸਤੇ ਸੀਸ ਦੇਵੇ, ਨਹੀਂ ਤਾਂ ਜ਼ਿਆਦਾ ਮਮਤਾ ਹੀ ਹੁੰਦੀ ਵੀ ਪੁੱਤਰ ਅਸੀਂ ਕੀ ਲੈਣਾ ਹੈ ਕੰਮ 'ਚੋਂ, ਸਾਨੂੰ ਅਸੀਂ ਕੀ ਕਰਨਾ ਹੈ, ਹੋਰ ਨਹੀਂ ਦੁਨੀਆਂ ਨੂੰ ਠੇਕਾ, ਸਾਨੂੰ ਜ਼ਿਆਦਾ ਠੇਕਾ ਹੈ। ਇਹ ਵਿਰਲੀਆਂ ਮਾਵਾਂ ਵਿਰਲੇ ਪਿਓ ਹੁੰਦੇ ਜਿਹੜੇ ਧਰਮ ਦੀ ਖਾਤਰ ਆਪਣੇ ਧੀਆਂ ਪੁੱਤਰਾਂ ਦਾ ਬਲੀਦਾਨ ਦੇ ਦਿੰਦੇ ਹੈ। ਇਹ ਉਹੀ ਪਠਾਨ ਤਾਨਾ ਮਾਰ ਕੇ ਕਹਿ ਰਿਹਾ ਵੀ ਉਹਦੀ ਮਾਂ ਸ਼ਰਮਸ਼ਾਰ ਹੋ ਜਾਂਦੀ ਉਸ ਬੰਦੇ ਦੀ, ਜਿਹੜਾ ਪੁੱਤਰ ਜਿਹਦਾ ਕਿਸੇ ਕੰਮ ਦਾ ਨਾ ਹੋਵੇ ਆਪਣੀ ਜਾਨ ਲਗਾਵੇ ਜੰਗ ਕਰਨ ਤੋਂ।
ਧਰਮ ਯੁੱਧ ਜਿਮ ਅੱਗੇ ਕਮਾਵਤ।
ਕਹਿੰਦਾ ਪਠਾਨ ਜਿਵੇਂ ਮੈਂ ਪਹਿਲਾਂ ਸੁਣਿਆ ਵੀ ਤੁਸੀਂ ਧਰਮ ਦਾ ਯੁੱਧ ਕਰਨ ਵਾਸਤੇ ਬੜਾ ਅੱਗੇ ਹੋ ਕੇ ਇਕੱਲਾ ਇਕੱਲਾ ਹੋ ਕੇ ਲੜਦੇ ਮਰਦੇ ਹੋ, ਉਹ ਰੀਤੀ ਹੁਣ ਕਿਉਂ ਨਹੀਂ ਕਮਾਉਂਦੇ?
ਉਹੀ ਤੌਰ ਤੁਮ ਕਿਉਂ ਨਹੀਂ ਆਵਤ।
ਉਹ ਤੌਰ ਤਰੀਕਾ ਤੁਸੀਂ ਕਿਉਂ ਨਹੀਂ ਕਮਾਉਂਦੇ, ਕਿਉਂ ਨਹੀਂ ਉਸ ਤੌਰ ਤਰੀਕੇ ਵਿੱਚ ਚੱਲ ਕੇ ਮੇਰੇ ਨਾਲ ਲੜਦੇ ਜਿਵੇਂ ਪਹਿਲਾਂ ਧਰਮ ਯੁੱਧ ਦੇ ਵਿੱਚ ਅੱਗੇ ਹੋ ਕੇ ਅਤੇ ਲੜਦੇ ਰਹੇ ਹੋ, ਉਸੇ ਤਰ੍ਹਾਂ ਹੀ ਕਰੋ ਹੁਣ।
ਤ੍ਰਿਗ ਪੰਥ ਉਹ ਤ੍ਰਿਗ ਸਿੰਘ ਨਾਮ।
ਇਹਨੇ ਪਠਾਨ ਨੇ ਜਿਹਾਦੀ ਕਰ ਦਿੱਤੀ ਸਿੰਘਾਂ ਨੂੰ, ਕਹਿੰਦਾ ਲਾਣਤ ਹੈ ਤੁਹਾਡੇ ਪੰਥ ਨੂੰ, ਲਾਣਤ ਹੈ ਤੁਹਾਡੇ ਨਾਮ ਨੂੰ, ਲਾਣਤ ਹੈ ਤੁਹਾਡੇ ਸਿੰਘ ਹੋਣ ਨੂੰ। ਕੀ ਤੁਸੀਂ ਸਿੰਘ ਹੋ? ਕੀ ਤੁਹਾਡਾ ਨਾਮ ਹੈ? ਕਦ ਤੁਹਾਡਾ ਖਾਲਸਾ ਪੰਥ ਹੈ? ਐਵੇਂ ਢੰਡੋਰਾ ਪਿੱਟਿਆ ਹੋਇਆ ਵੀ ਅਸੀਂ ਬੜੇ ਸੂਰਮੇ ਹਾਂ।
ਆਖ ਫਿਰਿਓ ਨਿਜ ਫੌਜ ਤਮਾਮ।
ਇਸ ਤਰ੍ਹਾਂ ਬੜੀਆਂ ਇਹ ਗੱਲਾਂ ਕਰਕੇ ਤੇ ਆਪਣੀ ਫੌਜ ਦੇ ਵਿੱਚ ਜਾ ਮੁੜਿਆ ਹੈ ਪਠਾਨ।
ਜੋ ਪਈ ਦੋਹਰਾ ਕੋ ਸਿੰਘ ਨਿਕਸਿਓ ਨਹੀਂ।
ਇਸ ਤਰ੍ਹਾਂ ਸਾਧ ਸੰਗਤ ਜੀ ਕਿੰਨੀਆਂ ਗੱਲਾਂ ਕਰਕੇ ਚਲਾ ਗਿਆ ਅਤੇ ਕੋਈ ਸਿੰਘ ਨਹੀਂ ਨਿਕਲਿਆ ਹੈ। ਘਰ ਵਿੱਚ ਆ ਕੇ ਕੋਈ ਗਾਲਾਂ ਕੱਢ ਜੇ, ਲਲਕਾਰੇ ਮਾਰੇ ਵੀ ਤੂੰ ਬਾਹਰ ਨਿਕਲ, ਤੂੰ ਉੱਤਰ ਕੋਠੇ ਤੋਂ ਥੱਲੇ ਜਬਾਰੇ ਤੋਂ, ਤੈਨੂੰ ਮੈਂ ਦੱਸਾਂ ਪਤਾ ਕਿ ਉਹ ਜੀਣਾ ਜਿਹੜਾ ਜੀਣਾ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਬੜੇ ਲਲਕਾਰੇ ਨੇ ਜੱਥੇ ਸਾਹਮਣੇ ਮਾਰੇ, ਕੋਈ ਸਿੰਘ ਜਦੋਂ ਨਾ ਨਿਕਲਿਆ ਵਿੱਚੋਂ।
ਤੋ ਚੜ੍ਹਤ ਸਿੰਘ ਭਇਓ ਰੋਸ।
ਭਾਈ ਚੜ੍ਹਤ ਸਿੰਘ ਸੀ, ਉਮਰ ਛੋਟੀ ਭਜੰਗੀ ਸੀ ਹਜੇ, ਹਲੇ ਮੁਛ ਫੁੱਟ ਗੱਭਰੂ ਹੌਲੀ ਉਮਰ ਦਾ, ਇੱਧਰੋਂ ਪਠਾਨ ਬੜਾ ਭੂਤਰਿਆ, ਬੜੇ ਚੌੜੇ ਸਰੀਰ ਵਾਲਾ। ਪਰ ਇਹ ਚੜ੍ਹਤ ਸਿੰਘ ਦੇ ਮਨ 'ਚ ਬੜਾ ਰੋਸ ਹੋਇਆ, ਰੋਸ ਆਇਆ ਵੀ ਹੱਦ ਹੋ ਗਈ ਹੈ, ਗੁਰੂ ਦਾ ਖਾਲਸਾ ਸ਼ੇਰ ਹੈ, ਗੁਰੂ ਦਾ ਪੰਥ ਹੈ, ਅਤੇ ਕੋਈ ਨਿਕਲਿਆ ਹੀ ਨਹੀਂ ਹੈ। ਬੜਾ ਮਨ 'ਚ ਰੋਸ ਕਰਦਾ ਹੈ। ਭਾਵੇਂ ਛੋਟਾ ਹੈ, ਹੱਡਾਂ ਦੀ ਪਰਵਾਹ ਨਹੀਂ ਕੀਤੀ ਵੀ ਮੈਂ ਮਰ ਜਾਵਾਂਗਾ, ਬੰਦੂਕ ਸੁੱਟ ਕੇ ਨਾ ਉੱਥੇ, ਕਿਉਂਕਿ ਪਠਾਨ ਕਹਿੰਦਾ ਸੀ ਵੀ ਤੇਗਾਂ ਕਟਾਰੀ ਅਤੇ ਤਲਵਾਰ ਨਾਲ ਲੜੋ, ਮੇਰੇ ਨਾਲ ਨਿਤਰੋ ਮੈਦਾਨ ਵਿੱਚ, ਇਸ ਤਰ੍ਹਾਂ ਸ਼ਸਤਰਾਂ ਨਾਲ ਵੇਖੋ। ਅਤੇ ਇਹਨੇ ਬੰਦੂਕ ਇੱਕ ਪਾਸੇ ਰੱਖ ਕੇ ਉਹ ਮੈਦਾਨ ਵੱਲ ਨੂੰ ਗਾਹ ਨੂੰ ਤੁਰਿਆ ਹੈ। ਹੱਥ ਵਿੱਚ ਖੰਡਾ ਲੈ ਲਿਆ ਹੈ ਤੇ ਉਹ ਪਠਾਨ ਵੱਲ ਨੂੰ ਤੁਰਿਆ ਵੀ ਇਹਨੂੰ ਮੈਂ ਵੇਖਦਾ ਹਾਂ।
ਜੋ ਪਈ ਤਬ ਸੁੱਖਾ ਸਿੰਘ ਬਾਤ ਵਿਚਾਰੀ।
ਤਦੋਂ ਜਦੋਂ ਇਹ ਭਾਈ ਚੜ੍ਹਤ ਸਿੰਘ ਹੁਣ ਅਗਲੇ ਬੰਨੇ ਸਾਧ ਸੰਗਤ ਜੀ ਹਾਥੀ ਵਾਂਗ ਹੋਵੇ ਅਤੇ ਛੋਟਾ ਜਿਹਾ ਕੋਈ ਅਗਲੇ ਬੰਨੇ ਬੱਚਾ ਚਲੇ ਜਾਵੇ ਤਾਂ ਉਹ ਕੀ ਕਰ ਸਕਦਾ ਹੈ। ਭਾਈ ਸੁੱਖਾ ਸਿੰਘ ਜੀ ਵੀ ਉੱਥੇ ਸਨ, ਵੇਖ ਕੇ ਇਸ ਤਰ੍ਹਾਂ ਦੀ ਮਨ ਵਿੱਚ ਗੱਲ ਵਿਚਾਰੀ,
ਇਹ ਬਾਲਕ ਕੱਪ ਮਾਰੇ ਕੰਧਾਰੀ।
ਇਹ ਛੋਟਾ ਬੱਚਾ ਹੈ, ਹਲੇ ਚੜ੍ਹਦੀ ਜਵਾਨੀ, ਮੁੱਛ ਫੁੱਟ ਗੱਭਰੂ ਹੈ, ਇਹ ਜਿਹੜਾ ਪਠਾਨ ਹੈ ਐਡਾ ਉੱਚਾ ਜਵਾਨ, ਇੱਕ ਬੱਕਰਾ ਪੂਰਾ ਖਾਣ ਵਾਲਾ, ਇਹਨੂੰ ਕਿਵੇਂ ਮਾਰੇਗਾ। ਇਹਦੀ ਦੇਹ ਸਰੀਰ ਤੇ ਸਾਰਾ ਲੋਹੇ ਨਾਲ ਮੜਿਆ ਹੋਇਆ, ਟੋਪ ਲੋਹੇ ਦਾ ਇਹਨੇ ਪਾਇਆ, ਛਾਤੀ ਲਾ ਕੇ ਇਹਨੇ ਕੱਜਿਆ, ਹੱਥਾਂ ਦੇ ਦਸਤਾਨੇ ਨੇ ਜਾਲੀਦਾਰ ਲੋਹੇ ਦੇ ਪਾਏ ਹੋਏ ਹੈ, ਬੂਟ ਇਹਦੇ ਲੋਹੇ ਦੇ, ਸੁੱਥਣ ਇਹਨੇ ਲੋਹੇ ਦੀ ਪਾਏ ਹੋਈ, ਇਹਨੇ ਵੀ ਇਹਦੇ ਵਾਰ ਕਿੱਥੇ ਮਾਰਨਾ ਹੈ। ਇਹ ਬਾਲਕ ਇਹਨੂੰ ਕਿਵੇਂ ਮਾਰੇਗਾ ਜਿਹਦਾ ਸਰੀਰ ਹੀ ਲੋਹੇ ਦੇ ਨਾਲ ਮੜਿਆ ਹੋਇਆ ਹੈ। ਇਹਦੇ ਉਹਦੇ ਸਰੀਰ ਨੂੰ ਕੀ, ਉਹਦੇ ਜਿਹੜੀ ਪਾਈ ਹੋਈ ਸੰਜੋ ਹੈ ਉਹਦੀ ਵੀ ਕਿਤੇ ਕੜੀ ਮਾਤਰ ਵੀ ਕੁਝ ਕੱਟ ਨਹੀਂ ਸਕਦਾ।
ਉਹ ਖਾ ਜਾਵੇ ਦੁੰਬਾ ਸਾਰਾ।
ਉਹ ਜਿਹੜਾ ਪਠਾਨ ਹੈ ਉਹਦੇ ਸਾਰਾ ਦੁੰਬਾ ਹੀ ਖਾ ਜਾਂਦਾ ਹੈ। ਦੁੰਬਾ ਕਹਿੰਦੇ ਬੱਕਰੇ ਨੂੰ, ਵੀ ਇੱਕ ਬੱਕਰਾ ਉਹਦੇ ਪੂਰਾ ਜਿਹੜਾ ਨਗਾ ਜਾਂਦਾ ਹੈ।
ਹਮ ਸਿੰਘਨ ਸਾਗ ਪਾਤ ਗੁਜਾਰਾ।
ਅਸੀਂ ਸਿੰਘ ਜਿਹੜਾ ਹੈ, ਸਾਡੇ ਤੇ ਲੰਗਰ ਵੀ ਮਸਤਾਨੇ ਰਹਿੰਦੇ, ਕਿੰਨੇ ਕਿੰਨੇ ਦਿਨ ਕੜਾਕਾ ਲੱਗਾ ਰਹਿੰਦਾ ਹੈ, ਆ ਸਾਗ ਪੱਤੇ ਕੰਧ ਮੂਲ ਖਾ ਕੇ ਤੇ ਗੁਜ਼ਾਰਾ ਕਰੀਦਾ ਹੈ। ਇਸ ਤਰ੍ਹਾਂ ਬੱਕਰਾ ਖਾਣ ਵਾਲੇ ਦਾ ਸਾਗ ਪੱਤਿਆਂ ਵਾਲਾ ਕਿਵੇਂ ਮੇਲ ਕਰੇਗਾ।
ਛੇੜ ਘੋੜਾ ਉਨ ਚੜ੍ਹ ਸਿੰਘ ਕਹਿਓ।
ਇਸ ਤਰ੍ਹਾਂ ਗੱਲ ਵਿਚਾਰ ਕੇ ਭਾਈ ਸੁੱਖਾ ਸਿੰਘ ਆਪਣੇ ਘੋੜੇ ਨੂੰ ਛੇੜ ਕੇ ਕਹੀਏ ਉੱਤੇ ਚੜ੍ਹ ਕੇ ਅੱਡੀਆਂ ਮਾਰ ਕੇ ਤੇ ਭਾਈ ਚੜ੍ਹਤ ਸਿੰਘ ਨੂੰ ਜਾ ਫੜਿਆ ਹੈ।
ਜਹ ਗਿਲ ਜੋ ਤੈ ਕਬ ਮਾਰ ਲਿਓ।
ਯਹ ਗਿਲ ਜੋ, ਕਿਆ ਉਹ ਚੜ੍ਹਤ ਸਿੰਘ, ਉਹ ਆ ਗਿਲਜਾ ਪਠਾਨ ਏਡਾ ਵੱਡਾ, ਦੱਸ ਤੂੰ ਕੀ ਸੋਚ ਕੇ ਤੁਰ ਪਿਆ, ਕਿਵੇਂ ਇਹਨੂੰ ਮਾਰ ਲਵੇਂਗਾ।
ਤੁਮ ਤੇ ਚੋਗਨ ਤਾਹੇ ਸਰੀਰ।
ਉਹਦਾ ਸਰੀਰ ਵੇਖ ਲਾ ਨਾ ਪਹਿਲਾਂ, ਚਾਰ ਗੁਣਾ ਤੇਰੇ ਤੋਂ ਵੱਡਾ ਹੈ, ਕਿੰਨਾ ਉਹ ਉੱਚਾ ਲੰਬਾ ਜਵਾਨ ਹੈ, ਤੇਰੇ ਵਰਗੇ ਉਹਦੇ ਚਾਰ ਬਣਦੇ ਹੈ, ਤੇ ਇਸ ਕਰਕੇ ਤੂੰ ਉਹਨੂੰ ਕਿਸ ਗੱਲੋਂ ਮਾਰਨ ਚੱਲਿਆ ਹੈ।
ਕਬ ਤੁਧ ਤੇਗ ਸਕੇ ਉਸ ਚੀਰ।
ਤੇ ਕਹਿੰਦਾ ਵੀ ਆਹ ਜਿਹੜੀ ਤੇਰੀ ਤਲਵਾਰ ਹੈ ਉਹਦਾ ਸਰੀਰ ਕਿਵੇਂ ਚੀਰ ਸਕਦੀ ਹੈ, ਸਾਰਾ ਸਰੀਰ ਦੇ ਲੋਹੇ ਨਾਲ ਢੱਕਿਆ ਹੋਇਆ, ਫਿਰ ਉਹ ਵੀ ਬੜਾ ਜਿਹੜਾ ਹਥਿਆਰਬੰਦ ਵਿੱਚ ਪੱਕਾ ਹੈ, ਤੂੰ ਇਹ ਤਲਵਾਰ ਦੇ ਨਾਲ ਕਿਵੇਂ ਉਹਨੂੰ ਚੀਰ ਸਕਦਾ ਹੈ।
ਮਨ ਪੰਜ ਸੱਤ ਉਹਨੇ ਲੋਹੋ ਚਾਇਓ।
ਉਹਨੇ ਦੇ ਪੰਜ ਮਨ, ਪੰਜ ਸੱਤ ਮਨ ਤੇ ਜਿਹੜਾ ਹੈ ਉਹਨੇ ਲੋਹਾ ਮੜਿਆ ਹੋਇਆ ਆਪਣੇ ਸਰੀਰ ਨੂੰ, ਤੇ ਤੂੰ ਉਹਨੂੰ ਕਿਵੇਂ ਵੱਢੇਗਾ।
ਸਹਿਤ ਘੋੜੋ ਉਸ ਫਲਾਦ ਮੜਾਇਓ।
ਤੇ ਜਿਹੜਾ ਘੋੜਾ ਹੈ ਉਹਨੇ ਫਲਾਦ ਦੇ ਲੋਹੇ ਨਾਲ ਮੜਿਆ ਹੋਇਆ ਹੈ, ਸਖ਼ਤ ਜਿਹੜਾ ਲੋਹਾ, ਕਰੜਾ ਲੋਹਾ, ਜਿਹਤੇ ਤਲਵਾਰ ਵੀ ਜਿਹੜੀ ਹੈ ਉਹ ਭੁਰਨੀ ਹੈ, ਉਹਦੇ ਨਾਲ ਦੇ ਨੇ ਘੋੜਾ ਸਮੇਤ ਆਪਣੇ ਮੜਿਆ ਹੋਇਆ ਲੋਹੇ ਨਾਲ ਆਪਣੇ ਆਪ ਨੂੰ, ਘੋੜੇ ਨੂੰ ਵੀ, ਤੇ ਦੱਸ ਤੂੰ ਕਿਵੇਂ ਚੱਲਿਆ ਉਹਨੂੰ ਮਾਰਨ।
ਬੋਝ ਚੱਕੇ ਉਹ ਮਨ ਬੀਸ ਤੀਸ।
ਬੋਝ ਚੱਕੇ, ਤੈਨੂੰ ਪਤਾ ਨਹੀਂ ਕਿ ਉਹ ਪਠਾਨ ਜਿਹੜਾ ਵੀਹ ਤੀਹ ਮਨ ਜਿਹੜਾ ਬੋਝ ਚੁੱਕ ਲੈਂਦੇ, ਭਾਰ ਚੁੱਕ ਲੈਂਦੇ ਹੈ। ਸਾਧ ਸੰਗਤ ਜੀ, ਇੱਕ ਮਨ ਹੈ ਚਾਲੀ ਕਿਲੋ ਦਾ, ਜਿਹੜਾ ਕੱਚਾ ਮਨ ਉਹ ਪੰਦਰਾਂ ਕਿਲੋ ਦਾ, ਸਿਆਣੇ ਕਹਿ ਦਿੰਦੇ ਹੈ। ਪੰਦਰਾਂ ਕਿਲੋ ਹਿਸਾਬ ਦੇ ਨਾਲ ਵੀ ਲਾਈਏ ਤਾਂ ਤਿੰਨ ਸੌ ਕਿਲੋ ਹੋ ਜਾਂਦਾ ਹੈ। ਪਰ 300 ਕਿਲੋ ਕੁਝ ਨਹੀਂ, ਕਿਉਂਕਿ 500-500 ਕਿਲੋ ਦੇ ਅੱਜ ਦੇ ਜਿਹੜੇ ਪਹਿਲਵਾਨ ਚੁੱਕ ਰਹੇ ਹੈ। ਇਹ ਪਠਾਨ ਜਿਹੜੇ ਹੈ 800-800 ਕਿਲੋ ਮੰਨ ਲਓ ਭਾਰ ਚੁੱਕ ਲੈਂਦੇ, ਕਿਉਂਕਿ ਬੱਕਰਾ ਜਿਹੜਾ ਕਿ ਪੂਰਾ ਖਾ ਰਿਹਾ ਹੈ ਤਾਂ 800 ਕਿਲੋ ਚੁੱਕ ਹੀ ਸਕਦਾ, ਫਿਰ ਜਵਾਨ ਬੜੇ। ਇਹ ਦੱਸ ਰਿਹਾ ਭਾਈ ਸੁੱਖਾ ਸਿੰਘ ਚੜ੍ਹਤ ਸਿਆਂ, ਇਹ ਜਿਹੜਾ ਹੈ ਨਾ ਪਠਾਨ, ਇੱਕ ਇੱਕ ਜਾਣਾ ਇੱਕ ਇੱਕ ਬੱਕਰਾ ਖਾਂਦਾ ਹੈ ਤੇ ਨਾਲੇ 20-20-30-30 ਮਾਣੇ ਭਾਰ ਚੁੱਕ ਲੈਂਦੇ ਹਨ।
ਦੌੜ ਥੱਕੇ ਨਹੀਂ ਸੋ ਕੋਲੀ ਸ,
ਜਦੋਂ ਇਹ ਦੌੜਦੇ ਹੈ ਤੇ ਦੌੜਦੇ ਥੱਕਦੇ ਨਹੀਂ ਹੈ, 100 ਕੋਹ ਤੱਕ ਨੱਠ ਜਾਂਦੇ ਹੈ। ਤੇ ਕੋਹ ਸਾਧ ਸੰਗਤ ਜੀ ਕਈ ਤਰ੍ਹਾਂ ਦਾ ਦੱਸਿਆ ਜਾਂਦਾ, 4000 ਗਜ ਦਾ ਪੁਰਾਣਾ ਕੋਹ ਦੱਸਿਆ ਜਾਂਦਾ ਹੈ। 4000 ਗਜ ਹੋਵੇ, 8000 ਹੱਥ ਹੋਵੇ ਤੇ ਉਹ ਕੋਹ ਬਣਦਾ ਹੈ। 3 ਫੁੱਟ ਦਾ 36 ਇੰਚ ਦਾ ਗਜ ਹੁੰਦਾ ਹੈ, 4000 ਜਿਹੜਾ ਗਜ ਹੋਵੇ ਉਹਦਾ ਬਣਦਾ ਹੈ ਕੋਹ। ਇਹ ਉਹੀ ਦੱਸ ਰਿਹਾ ਭਾਈ ਸੁੱਖਾ ਸਿੰਘ ਵੀ ਇਹਦੇ 100-100 ਕੋਹ ਜਿਹੜਾ ਦੌੜਦੇ ਥੱਕਦੇ ਨਹੀਂ ਹਨ। ਇਸੇ ਜ਼ੋਰ ਕਰਕੇ ਤੋ ਤਲਵਾਰਾਂ ਦੇ ਨਾਲ ਲੜਨਾ ਚਾਹੁੰਦੇ, ਤਾਂ ਹੀ ਤੋ ਹੰਕਾਰਿਆ ਜਿਹੜਾ ਲਲਕਾਰਦਾ ਹੈ ਸਾਨੂੰ। ਕਹਿੰਦੇ ਤੂੰ ਬਾਲਕ ਛੋਟਾ ਜਿਹਾ ਹੈ, ਤੂੰ ਇਹ ਗੱਲ ਕਿਉਂ ਨਹੀਂ ਵਿਚਾਰਦਾ, ਸਮਝਦਾ ਕਿਉਂ ਨਹੀਂ, ਅਣਜਾਣਾ ਵਾਲੀ ਬੱਚਿਆਂ ਵਾਲੀ ਗੱਲ ਵੀ ਮੈਂ ਮਾਰ ਲੈਂਦਾ ਹਾਂ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਸਮਝਾਇਆ ਬੁਝਾਇਆ ਭਾਈ ਚੜ੍ਹਤ ਸਿੰਘ ਨੂੰ, ਪਰ ਭਾਈ ਚੜ੍ਹਤ ਸਿੰਘ ਨੇ ਜੋ ਜਵਾਬ ਦਿੱਤਾ ਵੀ ਠੀਕ ਹੈ ਵੀ ਉਹ ਬੜਾ ਸੂਰਮਾ ਹੈ, ਪਰ ਉਹ ਪੰਥ ਦੀ ਨਿੰਦਿਆ ਕਰ ਰਿਹਾ, ਮੈਂ ਕਿਵੇਂ ਸੁਣ ਸਕਦਾ ਹਾਂ। ਜੇ ਤੁਸੀਂ ਨਹੀਂ ਸੁਣਨਾ ਹੈ, ਜੇ ਤੁਹਾਡੇ 'ਚ ਦਮ ਨਹੀਂ ਤੁਸੀਂ ਸੁਣਦੇ ਤਾਂ ਸੁਣੋ, ਪਰ ਮੈਂ ਤਾਂ ਕਹਿੰਦਾ ਵੀ ਨਿੰਦਿਆ ਸੁਣਨੋ ਚੰਗਾ ਵੀ ਮਰ ਜਾਣਾ, ਇਸ ਕਰਕੇ ਮੈਂ ਆਪਣੇ ਪ੍ਰਾਣ ਦੇ ਦਿਆਂਗਾ ਪਰ ਮੈਂ ਨਿੰਦਿਆ ਨਹੀਂ ਸੁਣ ਸਕਦਾ। ਪੰਥ ਗੁਰੂ ਦਾ ਹੈ ਅਤੇ ਪੰਥ ਦਾ ਵਿੱਚ ਵਾਸਾ ਹੈ ਗੁਰੂ ਦਾ, ਇਸ ਕਰਕੇ ਮੈਂ ਨਿੰਦਿਆ ਨਹੀਂ ਸੁਣ ਸਕਦਾ, ਮੈਂ ਪ੍ਰਾਣ ਆਪਣੇ ਬੇਸ਼ੱਕ ਦੇ ਦੇਵਾਂ। ਇਸ ਤਰ੍ਹਾਂ ਸੁਣ ਕੇ ਗੱਲ ਭਾਈ ਸੁੱਖਾ ਸਿੰਘ ਜੀ ਦੇ ਮਨ 'ਚ ਬੜਾ ਚਾਅ ਉੱਠਿਆ। ਫਿਰ ਜਿਵੇਂ ਉਹ ਅੱਗੇ ਜਿਵੇਂ ਪਠਾਣਾ ਦੇ ਨਾਲ ਯੁੱਧ ਹੋਇਆ, ਉਹ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ, ਕਥਾ ਦੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਬੋਝ ਚੱਕੇ ਉਹ ਮਨ 20-30, ਦੌੜ ਥੱਕੇ ਨਹੀਂ ਸੋ ਕਹੋ ਲੀਸ, ਇਸੇ ਜ਼ੋਰ ਵਹਿ ਲੜੇ ਤਲਵਾਰੀ,
ਤੈਂ ਬਾਲਕ ਨਹਿ ਬਾਤ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸਿਮ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।